And now, News Takeaway.
ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਤੇ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਮੈਂ ਕਹਿੰਦਾ ਰੋਜ਼ ਹੀ ਥੋੜ੍ਹਾ ਦਵਾ ਦਵ ਕਰਕੇ ਇਸੇ ਟਾਈਮ ਸ਼ੁਰੂ ਕਰ ਲਿਆ ਕਰੀਏ ਨਿਊਜ਼ ਟੇਕ ਅਵੇ ਸੈਗਮੈਂਟ।
ਇੱਦਾਂ ਹੀ ਠੀਕ ਹੈ?
ਵੈਸੇ ਹੋ ਹੀ ਜਾਇਆ ਕਰਦਾ ਇਸ ਟਾਈਮ ਤੱਕ, ਇਹੀ ਗੱਲ ਨਹੀਂ।
7:25 ਤਾਂ ਹੋ ਹੀ ਗਏ।
7:25 ਹੋ ਹੀ ਗਏ, ਇਹ ਤੋਂ 4 ਕੋਈ 2-3 ਮਿੰਟ ਅੱਗੇ ਹੁੰਦਾ, ਹੋਰ ਆਪਾਂ 3 ਮਿੰਟ ਬਚਾ ਲਿਆ ਅੱਜ।
ਚਲੋ,
ਹੈਨਾ,
ਕਮਾਲ ਹੋ ਗਿਆ।
3 ਮਿੰਟ ਬਹੁਤ ਹੁੰਦੇ ਵਾਸੂ,
ਬਹੁਤ ਹੁੰਦੇ ਜੀ,
ਬਹੁਤ ਹੁੰਦੇ 3 ਮਿੰਟ। ਹੁਣ 3 ਮਿੰਟ ਗੱਲ ਕਰ ਲਈ ਹੈ ਨਾ, ਕੋਈ ਖਬਰ ਸੁਣਾ
ਇੱਦਾਂ ਹੀ ਬੋਲੀ ਜਾਈਏ।
3 ਮਿੰਟ
ਤਾਂ ਬਹੁਤ ਹੁੰਦੇ,
ਬਹੁਤ ਹੁੰਦੇ ਵਾਸੂ,
ਸੱਚੀ ਬਹੁਤ ਹੁੰਦੇ ਨੇ।
ਵਾਸੂ ਜੀ, ਅੱਜ ਇਨਫਲੇਸ਼ਨ ਦੇ ਨੰਬਰਸ ਵੀ ਆਏ ਨੇ, ਸਟੈਟ ਕੈਨੇਡਾ ਨੇ ਜਾਰੀ ਕੀਤੇ, ਪਰ ਇਸ ਤੋਂ ਪਹਿਲਾਂ ਉਧਰ ਨੂੰ ਰੁੱਖ ਕਰੀਏ। ਪਿਛਲੇ ਹਫ਼ਤੇ ਇਹ ਖਬਰ ਜਦੋਂ ਸਾਹਮਣੇ ਆਈ ਕਿ ਜਿਹੜੀ BC ਦੇ ਵਿੱਚ ਆਪਣੀ ਲਾਅ ਸੁਸਾਇਟੀ ਆ,
ਹਾਂਜੀ,
ਉਹਨਾਂ ਨੇ ਲਾਅ ਸੁਸਾਇਟੀ ਨੇ, ਕਿਉਂਕਿ ਉਹ ਰੈਗੂਲੇਟਰੀ ਬਾਡੀ ਹੈ ਜਿਹੜੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵਕੀਲਾਂ ਨੂੰ ਰੈਗੂਲੇਟ ਕਰਨ ਵਾਲੀ ਸੰਸਥਾ ਹੈ, ਉਹਨਾਂ ਨੇ ਵਕੀਲਾਂ ਨੂੰ ਇੱਕ ਚਿੱਠੀ ਭੇਜੀ, ਇੱਕ ਈਮੇਲ ਭੇਜੀ ਆ ਕਿ ਲਾਅ ਸੁਸਾਇਟੀ ਦੇ ਮੈਂਬਰਾਂ ਨੂੰ ਵੀ ਐਕਸਟੋਰਸ਼ਨ ਕਰਨ ਵਾਲਿਆਂ ਵੱਲੋਂ ਟਾਰਗੇਟ ਕੀਤਾ ਜਾ ਰਿਹਾ। ਅਤੇ ਸਪੈਸੀਫਿਕ ਕਿਸੇ ਕੇਸ ਦਾ ਜ਼ਿਕਰ ਤਾਂ ਭਾਵੇਂ ਨਹੀਂ ਕੀਤਾ ਗਿਆ, ਪਰ ਇਹ ਵਾਸੂ ਜੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਕੰਸਰਨਿੰਗ ਗੱਲ ਹੈਗੀ ਆ ਕਿ ਜਿਹੜੇ ਵਕੀਲ ਹੋਇਆ ਕਰਦੇ ਨੇ, ਦੇ ਆਰ ਆਫਿਸਰਸ ਆਫ ਦਾ ਕੋਰਟ, ਜਿਹੜਾ ਸਾਡਾ, ਜਿਹੜੀ ਸਾਡੀ ਪ੍ਰਣਾਲੀ ਹੈਗੀ ਆ, ਕਾਨੂੰਨੀ ਪ੍ਰਣਾਲੀ, ਉਹਦੇ ਵਿੱਚ ਇੱਕ ਬਹੁਤ ਅਹਿਮ ਭੂਮਿਕਾ ਨਿਭਾਉਣ ਵਾਲੇ, ਅਤੇ ਜੇ ਉਹਨਾਂ ਵਕੀਲਾਂ ਨੂੰ ਇਸ ਤਰ੍ਹਾਂ ਟਾਰਗੇਟ ਕੀਤਾ ਜਾ ਰਿਹਾ, ਦਿਸ ਇਜ਼ ਲਾਈਕ ਅ ਨੈਕਸਟ ਸਟੈਪ, ਕਿਉਂਕਿ ਹੁਣ ਜਿਹੜੀ ਇਹ ਐਕਸਟੋਰਸ਼ਨ ਆ, ਦਿਸ ਇਜ਼ ਨੋਟ ਹੈਪਨਿੰਗ ਔਨ ਦਾ ਮਾਰਜਨਸ ਐਨੀਮੋਰ।
ਬਿਲਕੁਲ, ਅਤੇ ਜਿਹੜੀ ਉਹ ਇੱਕ ਨੋਟਿਸ ਜਿਹੜਾ ਜਾਰੀ ਕੀਤਾ ਗਿਆ
ਜੀ,
ਉਹਦੇ ਵਿੱਚ ਮੈਂਬਰਸ ਜਿਹੜੇ ਵਕੀਲ ਹੀ ਨੇ ਇਸ ਸੁਸਾਇਟੀ ਦੇ, ਉਹਨਾਂ ਨੂੰ ਦੱਸਿਆ ਇਸ ਸੁਸਾਇਟੀ ਨੇ, ਉਹ ਕਹਿੰਦੇ ਕਿ ਸਾਡੀ ਜਾਣਕਾਰੀ 'ਚ ਹੈ ਕਿ ਕੁਝ ਵਕੀਲਾਂ ਨੂੰ ਧਮਕੀਆਂ ਮਿਲ ਰਹੀਆਂ ਨੇ, ਅਤੇ ਧਮਕੀਆਂ ਵੀ ਸੀਰੀਅਸ ਫਿਜ਼ੀਕਲ ਹਾਰਮ ਦੀਆਂ ਮਿਲ ਰਹੀਆਂ ਨੇ, ਕਿ ਤੁਹਾਨੂੰ ਬਹੁਤ ਕੋਈ ਸੀਰੀਅਸ ਕਿਸਮ ਦਾ ਨੁਕਸਾਨ ਪਹੁੰਚਾਇਆ ਜਾ ਸਕਦਾ, ਤੇ ਨਾਲ ਕਹਿੰਦੇ ਕਿ ਬਹੁਤ ਸਾਰੇ ਵੀ ਜੇ ਤੁਸੀਂ ਸਾਨੂੰ ਪੈਸੇ ਨਾ ਦਿੱਤੇ, ਸਬਸਟੈਂਸ਼ਲ ਸਮਸ ਆਫ ਮਨੀ, ਤੇ ਫਿਰ ਤੁਹਾਨੂੰ ਬਹੁਤ ਸੀਰੀਅਸ ਕੋਈ ਨੁਕਸਾਨ ਪਹੁੰਚਾਇਆ ਜਾ ਸਕਦਾ, ਇਸ ਤਰ੍ਹਾਂ ਦੀਆਂ ਧਮਕੀਆਂ ਮਿਲ ਰਹੀਆਂ ਨੇ। ਤੇ ਸੁਸਾਇਟੀ ਨੇ ਵਕੀਲਾਂ ਨੂੰ ਇਹ ਦੱਸਿਆ, ਕਹਿੰਦੇ ਵੀ ਜੇ ਤੁਹਾਨੂੰ ਕੋਈ ਇੱਦਾਂ ਦੀ ਧਮਕੀ ਆਵੇ, ਰੱਬ ਨਾ ਕਰੇ, ਤਾਂ ਤੁਸੀਂ ਪੁਲਿਸ ਨੂੰ ਸੰਪਰਕ ਜ਼ਰੂਰ ਕਰੋ, ਹੋ ਸਕਦਾ ਵੀ ਪੁਲਿਸ ਤੁਹਾਡਾ ਜਿਹੜਾ ਕੇਸ ਆ ਉਹਨੂੰ ਐਕਸਟੋਰਸ਼ਨ ਟਾਸਕ ਫੋਰਸ ਨੂੰ ਦੇ ਦੇਵੇ।
ਤੇ
ਉਹਨਾਂ ਨੇ ਵਕੀਲਾਂ ਨੂੰ ਦੱਸਿਆ ਵੀ CBSA ਵਰਗੀਆਂ ਵੱਡੀਆਂ ਏਜੰਸੀਆਂ ਵੀ ਇਸ ਟਾਸਕ ਫੋਰਸ ਦੇ ਵਿੱਚ ਸ਼ਾਮਲ ਨੇ, ਵੀ ਤੁਸੀਂ ਸੰਪਰਕ ਜ਼ਰੂਰ ਕਰਿਓ, ਵੀ ਪੁਲਿਸ ਵਧੀਆ ਤਰੀਕੇ ਨਾਲ ਜਾਂਚ ਕਰੇਗੀ, ਉਹਨਾਂ ਦੇ ਕੋਲ ਹੁਣ ਰਿਸੋਰਸਿਸ ਵਗੈਰਾ ਹੈਗੇ ਨੇ। ਤੇ ਇਸ ਚੀਜ਼ ਨੂੰ ਹਾਈਲਾਈਟ ਕੀਤਾ ਜ਼ਿਆਦਾ ਜਿਹੜੇ BC ਦੇ ਵਿੱਚ ਕ੍ਰਿਟਿਕ ਨੇ, ਅਟਾਰਨੀ ਜਨਰਲ ਦੇ ਸਟੀਵ ਕੂਨਰ,
ਜਿਹੜੇ ਖੁਦ ਪਹਿਲਾਂ ਵਕੀਲ
ਵੀ ਰਹੇ ਨੇ, ਤੇ ਲਾਇਸੈਂਸ ਉਹਨਾਂ ਕੋਲ ਹੁਣ ਵੀ ਹੋਣਾ,
ਲਾਇਸੈਂਸ ਹੁਣ ਵੀ ਹੋਣਾ, ਹੁਣ ਪ੍ਰੈਕਟਿਸ ਨਹੀਂ ਕਰ ਰਿਹਾ।
ਸੋ ਉਹਨਾਂ ਨੇ ਹੀ ਗੱਲ ਜ਼ਿਆਦਾ ਹਾਈਲਾਈਟ ਕੀਤੀ, ਹੋ ਸਕਦਾ ਕਿ ਉਹਨਾਂ ਨੂੰ ਵੀ ਇਹ ਨੋਟਿਸ ਆਇਆ ਹੋਵੇ ਲਾਅ ਸੁਸਾਇਟੀ ਆਫ BC ਵੱਲੋਂ, ਤੇ ਉਹਨਾਂ ਨੇ ਕਿਹਾ, ਕਹਿੰਦੇ ਕਿ ਵੀ ਲਾਇਰਸ ਦੇ ਆਰ ਸਪੋਜ਼ ਟੂ ਬੀ ਪ੍ਰੋਟੈਕਟਰਸ ਆਫ ਅਵਰ ਜਸਟਿਸ ਸਿਸਟਮ, ਤੇ ਵੀ ਜੇ ਪ੍ਰੋਟੈਕਟਰਸ ਹੀ ਖਤਰੇ ਵਿੱਚ ਨੇ
ਜੀ,
ਤੇ ਫਿਰ ਲੀਗਲ ਸਿਸਟਮ ਨੂੰ ਪ੍ਰੋਟੈਕਟ ਕੌਣ ਕਰੇਗਾ? ਦੇ ਆਰ ਆਫਿਸਰਸ ਆਫ ਦਾ ਕੋਰਟ ਐਂਡ ਆਫਿਸਰਸ ਆਫ ਦਾ ਕੋਰਟ ਆਰ ਨਾਓ ਬੀਂਗ ਟਾਰਗੇਟਿਡ।
ਵਾਸੂ ਜੀ, ਜੇ ਵਕੀਲਾਂ ਨੂੰ ਇਸ ਤਰ੍ਹਾਂ ਦੀ ਧਮਕੀਆਂ ਆ ਰਹੀਆਂ ਨੇ, ਤਾਂ ਫਿਰ ਮਨ 'ਚ ਸਵਾਲ ਇਹ ਉੱਠਦਾ ਕਿ ਜੱਜ ਸੁਰੱਖਿਅਤ ਨੇ, ਕੀ ਪੋਲੀਟੀਸ਼ੀਅਨ ਸੁਰੱਖਿਅਤ ਨੇ? ਇੱਕ ਨਾ ਕਿਤਾਬ ਲਿਖੀ ਸੀ ਸੈਮ ਕੂਪਰ, ਜਿਹੜੇ ਇਨਵੈਸਟੀਗੇਟਿਵ ਜਰਨਲਿਸਟ, ਉਹਨਾਂ ਨੇ ਕਿਤਾਬ ਲਿਖੀ ਸੀ ਵਿਲਫੁਲ ਬਲਾਈਂਡਨੈਸ। ਉਹ ਕਿਤਾਬ ਉਹਨਾਂ ਨੇ ਲਿਖੀ ਸੀ ਜਦੋਂ ਕੈਨੇਡਾ ਅਤੇ ਚਾਈਨਾ ਦਾ ਰੇੜਕਾ ਪਿਆ ਹੋਇਆ ਸੀ, ਜਦੋਂ ਮੰਗ ਵੰਗ ਜੋ ਵਾਲਾ ਸਾਰਾ ਐਪੀਸੋਡ ਹੋਇਆ ਸੀ, ਵਾਵੇ ਦੀ CFO ਜਿਨ੍ਹਾਂ ਨੂੰ ਇੱਥੇ ਵੈਨਕੂਵਰ ਹਾਊਸ ਅਰੈਸਟ ਰੱਖਿਆ ਗਿਆ ਸੀ। ਉਸ ਕਿਤਾਬ ਦੇ ਵਿੱਚ ਉਹਨਾਂ ਨੇ ਕੁਝ ਚੀਜ਼ਾਂ ਹਾਈਲਾਈਟ ਕੀਤੀਆਂ ਸੀ ਕਿ ਜਿਹੜੀ ਇੱਕ ਇਹ ਮਾਫੀਆ ਸਟਾਈਲ ਟੇਕ ਓਵਰ ਹੈ ਨਾ, ਕਿ ਜਿਹੜੇ ਸਾਡੇ ਸਿਸਟਮ ਦੇ ਵਿੱਚ ਕੁਝ ਅਜਿਹੀਆਂ ਚੀਜ਼ਾਂ ਆਈਡੈਂਟੀਫਾਈ ਕਰ ਲਈਆਂ ਹੋਈਆਂ ਨੇ ਬਾਹਰਲੇ ਜਿਹੜੇ ਜਾਸੂਸ ਨੇ ਜਾਂ ਜਿਹੜੇ ਫੋਰਨ ਐਕਟਰਸ ਨੇ, ਕਿ ਜੇ ਅਸੀਂ ਉਹ ਚੋਕ ਪੁਆਇੰਟਸ ਫੜ ਲਏ ਤਾਂ ਜਿਹੜਾ ਬਾਕੀ ਦਾ ਸਿਸਟਮ ਹੈ ਸਾਡੇ ਅਧੀਨ ਆਪਣੇ ਆਪ ਹੋ ਜਾਣਾ। ਸੋ ਕੀ ਵਕੀਲਾਂ ਨੂੰ ਆ ਰਹੀ ਇਹ ਧਮਕੀ ਫਿਰੌਤੀ ਮੰਗਣ ਵਾਲਿਆਂ ਵੱਲੋਂ, ਇਹ ਇੱਕ ਵੱਡੇ ਲਾਰਜਰ ਟ੍ਰੈਂਡ ਦਾ ਇੱਕ ਹਿੱਸਾ ਹੈ ਜਾਂ ਇਹ ਗੱਲ ਇੱਥੇ ਰੁਕ ਜਾਣੀ ਆ? ਜਿਹੜੀ ਸਾਡੀ ਓਵਰਆਲ ਸਿਸਟਮ ਦੀ ਕਪੈਸਿਟੀ ਆ ਵਾਸੂ ਜੀ, ਉਹ ਕਪੈਸਿਟੀ ਜਾਂ ਉਹਦੇ ਵਿੱਚ ਜਿਹੜੀ ਸਮਰੱਥਾ ਇੰਨੀ ਹੈ ਨਹੀਂ ਕਲੀਅਰਲੀ, ਪਿਛਲੇ ਸਾਲਾਂ 'ਚ ਅਸੀਂ ਦੇਖਿਆ ਹੀ ਆ ਕਿ ਇਸ ਲੈਵਲ ਆਫ ਥ੍ਰੈਟ ਦੇ ਨਾਲ ਡੀਲ ਕਰ ਸਕੇ। ਕ੍ਰਿਮੀਨਲਸ ਦੀ ਕਪੈਸਿਟੀ ਅਥਾਹ ਹੈ, ਸਿਸਟਮ ਦੀ ਕਪੈਸਿਟੀ ਸੀਮਤ ਆ। ਪਿਛਲੇ ਸਾਲਾਂ ਦੌਰਾਨ ਦੇਖੋ, CC ਦੀਆਂ ਰਿਪੋਰਟਾਂ ਦੇ ਵਿੱਚ ਇਹ ਗੱਲਾਂ ਆਈਆਂ ਨੇ ਕਿ ਕੈਨੇਡਾ ਦੇ ਵਿੱਚ ਓਪਰੇਟ ਕਰਨ ਵਾਲੇ ਜਿਹੜੇ ਗੈਂਗਸ ਨੇ ਉਹਨਾਂ ਦੀ ਗਿਣਤੀ ਦੇ ਵਿੱਚ ਚੋਖਾ ਵਾਧਾ ਹੋਇਆ। ਕਲੋਜ਼ ਟੂ 4,000 ਗੈਂਗਸ ਕੈਨੇਡਾ ਦੇ ਵਿੱਚ ਓਪਰੇਟ ਕਰ ਰਹੇ ਨੇ। ਇਸ ਤੋਂ ਪਹਿਲਾਂ ਅਸੀਂ ਕੈਨੇਡਾ ਦੇ ਵਿੱਚ ਚਾਈਨੀਜ਼ ਪੁਲਿਸ ਸਟੇਸ਼ਨਸ ਦੀ ਗੱਲ ਵੀ ਸੁਣੀ ਸੀ ਕਿ ਚਾਈਨਾ ਨੇ ਇੱਥੇ ਆਪਣੇ ਪੁਲਿਸ ਸਟੇਸ਼ਨ ਦੇ ਹਿਸਾਬ ਦੇ ਨਾਲ ਤੈਨਾਤ ਖੋਲ੍ਹ ਦਿੱਤੇ ਹੋਏ ਨੇ ਕਿ ਜਿਹੜਾ ਕੋਈ ਵਿਅਕਤੀ ਚਾਈਨਾ ਦੀ ਸਰਕਾਰ ਦੇ ਖਿਲਾਫ਼ ਇੱਥੇ ਬਹਿ ਕੇ ਬੋਲਦਾ ਜਾਂ ਕਿਸੇ ਤੋਂ ਉਹਨਾਂ ਨੇ ਕਿਸੇ ਤਰ੍ਹਾਂ ਦੀ ਕੋਈ ਵਸੂਲੀ ਕਰਨੀ ਆ, ਉਹ ਚਾਈਨੀਜ਼ ਸਟਾਈਲ ਪੁਲਿਸ ਸਟੇਸ਼ਨ ਤੋਂ ਕੰਮ ਕਰ ਰਹੇ ਸੀ, ਉਦੋਂ ਵੀ ਕੈਨੇਡੀਅਨ ਸਿਸਟਮ ਨੇ, ਸਾਡੀਆਂ ਸਰਕਾਰਾਂ ਨੇ ਕੋਈ ਬਣਦੇ ਕਾਨੂੰਨ ਬਣਾ ਕੇ ਉਹਨੂੰ ਠੱਲ ਨਹੀਂ ਪਾਈ। ਸੋ ਜਿਹੜਾ ਸਾਡੇ ਸਿਸਟਮ ਦਾ ਐਕਸ਼ਨ ਆ, ਉਹ ਐਕਸ਼ਨ ਘੱਟ ਆ, ਮਤਲਬ ਇਨਐਕਸ਼ਨ ਪੂਰਾ। ਉਹ ਜਿਹੜੀ ਪਿਛਲੇ ਸਾਲਾਂ 'ਚ ਗੱਲ ਹੋਈ ਹੈ ਵੀ ਰੀਕੋ ਸਟਾਈਲ ਲਾਅ ਇੱਥੇ ਕੈਨੇਡਾ 'ਚ ਹੋਣਾ ਚਾਹੀਦਾ, ਬਾਕੀ ਦੇ ਕਾਨੂੰਨਾਂ ਦੇ ਵਿੱਚ ਸਖਤੀ ਹੋਣੀ ਚਾਹੀਦੀ ਆ। ਇਟ ਇਜ਼ ਆਲਰੇਡੀ ਹਾਈ ਟਾਈਮ ਟੂ ਡੂ ਆਲ ਆਫ ਦੈਟ।
ਬਿਲਕੁਲ, ਅਤੇ ਸੀਸਿਸ ਦੇ ਮੁਖੀ ਨੇ ਤਾਂ ਹਾਲ ਹੀ ਵਿੱਚ ਕਿਹਾ ਕਿ ਚਾਈਨਾ ਅਤੇ ਰਸ਼ੀਆ ਵੱਲੋਂ,
ਚਾਈਨਾ ਰਸ਼ੀਆ ਇਰਾਨ ਇੰਡੀਆ ਚਾਰ ਨਾਂ ਲਏ ਉਹਨਾਂ ਨੇ,
ਅਤੇ ਇੰਡੀਆ ਇੱਥੇ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਵੱਲੋਂ ਇੰਟਰਫੇਰੈਂਸ ਵਗੈਰਾ ਕੀਤੀ ਜਾ ਰਹੀ ਹੈ।
ਜੀ ਜੀ ਜੀ, ਉਹਨਾਂ ਨੇ ਰਸ਼ੀਆ ਦੇ ਸੰਦਰਭ 'ਚ ਇਹ ਕਿਹਾ ਸੀ ਵੀ ਉਹ ਤਾਂ ਇੱਥੇ ਜ਼ਿਆਦਾ ਆਪਣੇ ਜਾਸੂਸਾਂ ਰਾਹੀਂ ਅਜਿਹੀਆਂ ਕੰਪਨੀਆਂ ਖੁਲਵਾ ਰਹੇ ਨੇ ਜਿਹੜੇ ਕੈਨੇਡਾ ਤੋਂ ਡਿਫੈਂਸ ਇਕਵਿਪਮੈਂਟ ਲੈ ਕੇ ਯੂਕਰੇਨ ਦੀ ਵਾਰ ਦੇ ਵਿੱਚ ਇਸਤੇਮਾਲ ਕਰਨ ਵਾਸਤੇ ਉਸ ਤਰ੍ਹਾਂ ਉਹਨੂੰ ਰੀਰਾਊਟ ਕਰਦੇ ਪਏ ਨੇ। ਈਰਾਨ ਦਾ ਉਹਨਾਂ ਨੇ ਗੱਲ ਕੀਤੀ ਕਿ ਜੀ ਉਹ ਕੁਝ ਜਿਹੜੇ ਈਰਾਨ ਦੇ ਰਿਜੀਮ ਵਿਰੋਧੀ ਗੱਲ ਕਰਨ ਵਾਲੇ ਵਿਅਕਤੀ ਨੇ ਉਹਨਾਂ ਨੂੰ ਸਪਰੈਸ ਕਰਨ ਲਈ ਕੰਮ ਕਰ ਰਹੇ ਨੇ। ਚਾਈਨਾ ਅਤੇ ਰਸ਼ੀਆ ਦਾ ਜ਼ਿਕਰ ਉਹਨਾਂ ਨੇ ਇਸ ਸੰਦਰਭ 'ਚ ਵੀ ਕੀਤਾ ਵੀ ਜਿਹੜਾ ਆਰਕਟਿਕ ਸਰਕਲ ਦੇ ਵਿੱਚ ਆਪਣੀ ਪੈਠ ਬਣਾਉਣ ਦੇ ਵਾਸਤੇ ਅਤੇ ਉੱਥੇ ਦੇ ਜਿਹੜਾ ਪੋਟੈਂਸ਼ੀਅਲ ਸੀ ਰਾਊਟ ਆ ਜਿਹੜਾ ਆਉਂਦੇ ਸਾਲਾਂ ਦੇ ਵਿੱਚ ਬਹੁਤ ਆਲ ਈਅਰ ਰਾਊਂਡ ਬਣ ਸਕਦਾ, ਵੀ ਉੱਥੇ ਆਪਣੀ ਆਪਣਾ ਦਬਦਬਾ ਵਧਾਉਣ ਦੇ ਲਈ ਚਾਈਨਾ ਵੱਲੋਂ ਕੰਮ ਕੀਤਾ ਜਾ ਰਿਹਾ। ਅਤੇ ਇੰਡੀਆ ਦਾ ਜ਼ਿਕਰ ਉਹਨਾਂ ਨੇ ਫਿਰ ਉਸੇ ਸੰਦਰਭ 'ਚ ਕੀਤਾ ਕਿ ਕੈਨੇਡਾ ਦੇ ਵਿੱਚ ਜਿਹੜਾ ਟਰਾਂਸਨੈਸ਼ਨਲ ਡਿਪਰੈਸ਼ਨ ਆ ਉਹਦਾ ਖਤਰਾ ਇੰਡੀਆ ਵਾਲੇ ਪਾਸਿਓਂ ਆ।
ਅਤੇ ਓਵਰਆਲ ਵਿਜੇ ਜੀ, ਆਪਣੇ ਪੂਰੇ ਸਿਸਟਮ ਦੇ ਵਿੱਚ ਇਸ ਤਰ੍ਹਾਂ ਦੀਆਂ ਦਿੱਕਤਾਂ ਨੇ, ਜਿਵੇਂ ਹੁਣ ਐਕਸਟੋਰਸ਼ਨ ਨਾਲ ਸੰਬੰਧਿਤ ਜਿਹੜੀ ਇੱਕ ਘਟਨਾ ਵਾਪਰੀ ਸੀ ਪਿਛਲੇ ਤੋਂ ਪਿਛਲੇ ਸ਼ਨੀਵਾਰ
7 ਨਵੰਬਰ
ਅਤੇ ਸਾਊਥ ਸਰੀ ਦੇ ਵਿੱਚ ਇੱਕ ਘਰ ਨੂੰ ਜਦੋਂ ਪਹਿਲੀ ਵਾਰ ਟਾਰਗੇਟ ਕੀਤਾ ਗਿਆ, ਉਦੋਂ ਘਰ ਦੇ ਵਿੱਚ ਕੰਮ ਕਰਨ ਵਾਲਾ ਇੱਕ ਵਰਕਰ ਉੱਥੇ ਉਹਦੇ ਸੱਟ ਲੱਗੀ ਸੀ, ਉਦੋਂ ਇੰਜਰਡ ਹੋਇਆ ਸੀ। ਪਹਿਲਾਂ ਕਿਹਾ ਗਿਆ ਵੀ ਉਹ ਗਲਾਸ ਦੇ ਨਾਲ ਜਾਂ ਸ਼੍ਰੈਪਨਲ ਦੇ ਨਾਲ ਕਿਸੇ ਗਲਾਸ ਸ਼ਾਟ ਦੇ ਨਾਲ ਉਹ ਇੰਜਰ ਹੋਇਆ ਹੋ ਸਕਦਾ,
ਡੈਬਰੀ ਸ਼ਬਦ ਵੀ
ਇਸਤੇਮਾਲ ਕੀਤਾ ਗਿਆ,
ਕੋਈ ਮਲਬਾ ਜਦੋਂ ਗੋਲੀਆਂ ਚੱਲੀਆਂ ਕੋਈ ਮਲਬਾ ਉੱਡਿਆ ਤੇ ਉਹ ਮਲਬਾ ਉਸ ਕਾਮੇ ਦੇ ਲੱਗਿਆ ਜਿਹਦੇ ਕਰਕੇ ਉਹਨੂੰ ਸੱਟ ਲੱਗੀ।
ਹੁਣ ਇਹ ਗੱਲ ਨਿਕਲ ਕੇ ਆ ਰਹੀ ਹੈ ਕਿ ਜੀ ਉਹਦੇ ਤਾਂ ਗੋਲੀ ਵੱਜੀ ਹੈ ਤੇ ਗੋਲੀ ਵੀ ਨੱਕ ਤੇ ਜਵਾੜੇ ਦੇ ਕੋਲ ਮੂੰਹ ਦੇ ਵਿੱਚ ਗੋਲੀ ਵੱਜੀ ਹੈ ਤੇ ਗੋਲੀ ਧੱਸੀ ਹੋਈ ਹੈ ਉੱਥੇ।
ਹਾਂ, ਤੇ ਅਜੇ ਤੱਕ ਉਹਨੂੰ 7 ਨਵੰਬਰ ਤੋਂ ਲੈ ਕੇ ਬਸ ਜੀ ਹੁਣ ਤੱਕ 17 ਤਰੀਕ ਹੋ ਗਈ ਹੈ ਜੀ, ਇਟਸ ਬੀਨ 10 ਡੇਜ਼। ਇਹ ਜਿਹੜੀਆਂ ਇਹ ਐਜ ਆਫ ਦਾ ਲਾਸਟ, ਇਹ ਕਹਿ ਲਓ ਕਿ ਪਰਸੋਂ ਰਾਤ ਤੱਕ ਦੀ ਮੇ ਬੀ ਇਹ ਅਪਡੇਟ ਆ ਕਿ ਅਜੇ ਤੱਕ ਉਹ ਗੋਲੀ ਕੱਢੀ ਨਹੀਂ ਗਈ ਉਹਦੀ, ਤੇ ਉਹਨੂੰ ਅਜੇ ਤੱਕ ਕੋਈ ਪ੍ਰੋਪਰ ਉਸ ਵਰਕਰ ਨੂੰ ਅਪੁਆਇੰਟਮੈਂਟਸ ਨਹੀਂ ਮਿਲ ਰਹੀਆਂ, ਇੱਦਾਂ ਦੀਆਂ ਰਿਪੋਰਟਾਂ ਆ ਰਹੀਆਂ ਨੇ। ਤੇ ਅਗੇਨ ਸਵਾਲ ਫਿਰ ਬਣ ਜਾਂਦਾ ਵਾਸੂ ਜੀ, ਦੀ ਟਰਾਂਸਪੇਰੈਂਸੀ, ਜਿਹੜੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਲੋਕਾਂ ਨਾਲ ਸਿਸਟਮ ਵੱਲੋਂ, ਉਹਦੇ ਉੱਪਰ ਮੁੜ ਤੋਂ ਸਵਾਲੀਆ ਨਿਸ਼ਾਨ ਇਹਦੇ ਕਰਕੇ ਖੜਾ ਹੋ ਜਾਂਦਾ।
ਯਾ ਸੋ ਕਨੈਕਟ ਐਫ ਐਮ ਨੇ ਰੀਚ ਆਊਟ ਕੀਤਾ ਸਰੀ ਪੁਲਿਸ ਨੂੰ ਇਹਦੇ ਬਾਰੇ
ਜੀ,
ਤੇ ਉਹਨਾਂ ਨੇ ਹੀ ਕਿਹਾ, ਕਹਿੰਦੇ ਕਿ ਅਸੀਂ ਵੀ ਜਦੋਂ ਪਹਿਲਾਂ ਪਹਿਲੀ ਜਦੋਂ ਜਾਣਕਾਰੀ ਜਾਰੀ ਕੀਤੀ 8 ਤਰੀਕ ਨੂੰ, ਤੇ ਉਦੋਂ ਕਹਿੰਦੇ ਅਸੀਂ ਦੱਸਿਆ ਕਿ ਉਦੋਂ ਕਹਿੰਦੇ ਸਾਡੇ ਕੋਲ ਕੋਈ ਇਨਫੋਰਮੇਸ਼ਨ ਇੰਜਰੀਜ਼ ਬਾਰੇ ਨਹੀਂ ਸੀ। ਉਸ ਤੋਂ ਬਾਅਦ ਕਹਿੰਦੇ 9 ਤਰੀਕ ਨੂੰ ਜਦੋਂ ਅਸੀਂ ਇਨਫੋਰਮੇਸ਼ਨ ਸਾਂਝੀ ਕੀਤੀ ਉਦੋਂ ਅਸੀਂ ਦੱਸਿਆ ਵੀ ਇੱਕ ਵਿਅਕਤੀ ਜ਼ਖਮੀ ਹੋਇਆ ਬਾਏ ਡੈਬਰੀ ਔਰ ਬਾਏ ਬ੍ਰੋਕਨ ਗਲਾਸ। ਅਤੇ ਕਹਿੰਦੇ ਫਿਰ ਉਸ ਤੋਂ ਬਾਅਦ 10 ਤਰੀਕ ਨੂੰ ਕਹਿੰਦੇ ਫਿਰ ਅਸੀਂ ਜਦੋਂ ਜਾਣਕਾਰੀ ਜਨਤਕ ਕੀਤੀ ਅਤੇ ਅਸੀਂ ਅਪਡੇਟ ਕੀਤੀ ਉਹ ਪੂਰੀ ਜਾਣਕਾਰੀ ਕਿ ਕਿਸੇ ਤਰ੍ਹਾਂ ਦਾ ਸ਼੍ਰੈਪਨਲ ਵੀ ਉਹਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਇੰਜਰੀ ਹੋਈ ਹੋ ਸਕਦੀ ਹੈ। ਕਹਿੰਦੇ ਟਿਪੀਕਲੀ ਅਸੀਂ ਵਿਕਟਿਮਸ ਦੀਆਂ ਇੰਜਰੀਜ਼ ਬਾਰੇ ਕਹਿੰਦੇ ਜ਼ਿਆਦਾ ਅਪਡੇਟਸ ਇਸ਼ੂ ਨਹੀਂ ਕਰਿਆ ਕਰਦੇ, ਕਿਉਂਕਿ ਜਿਹੜੀ ਉਹ ਇਨਫੋਰਮੇਸ਼ਨ ਰਿਸੀਵ ਹੁੰਦੀ ਹੈ ਇਟਸ ਪ੍ਰੋਟੈਕਟਿਡ ਬਾਏ ਪ੍ਰਾਈਵੇਸੀ ਲਾਜ਼ ਐਂਡ ਪਰਸਨਲ ਮੈਡੀਕਲ ਇਨਫੋਰਮੇਸ਼ਨ। ਸੋ ਇਹ ਜਾਣਕਾਰੀ ਇਹ ਹਾਲ ਹੀ ਵਿੱਚ ਪਰਵੇਜ਼ ਜੀ ਨੇ ਇਹ ਜਾਣਕਾਰੀ ਸਾਂਝੀ ਕੀਤੀ, ਉਹਨਾਂ ਨੇ ਰੀਚ ਆਊਟ ਕੀਤਾ
ਸੀ। ਉਹਨਾਂ ਨੇ ਜਿਹੜੀ ਆਹ ਸਾਰੀ ਗੱਲ ਹੈਗੀ ਹੈ ਕਿ ਜਿਹੜਾ ਵਿਕਟਿਮ 7 ਨਵੰਬਰ ਵਾਲੀ ਸ਼ੂਟਿੰਗ ਦਾ, 7 ਨਵੰਬਰ ਵਾਲੀ ਸ਼ੂਟਿੰਗ ਦਾ ਕਿ ਉਹਦੀ ਸੱਟਾਂ ਕਿਸ ਤਰ੍ਹਾਂ ਦੀਆਂ ਹੋ ਸਕਦੀਆਂ ਨੇ, ਕਿ ਉਹਨੂੰ ਮੈਡੀਕਲ ਅਪੁਆਇੰਟਮੈਂਟਸ ਦੇ ਵੀ ਦਿੱਕਤਾਂ ਆ ਰਹੀਆਂ ਨੇ, ਉਹ ਵੀ ਜਾਣਕਾਰੀ ਉਹਨਾਂ ਨੇ ਇੰਡੀਪੈਂਡੈਂਟਲੀ ਕੋਰੋਬਰੇਟ ਕੀਤੀ ਆ। ਸੋ ਉਹਦੇ ਆਧਾਰ 'ਤੇ ਕੁਝ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ। ਅਗੇਨ ਬਸ ਚਲੋ ਮੰਨਿਆ ਜੇ ਵਿਕਟਿਮ ਦੀ ਸੱਟ ਦੀ ਜਾਣਕਾਰੀ ਨਹੀਂ ਦੇਣੀ, ਉਹਦੀ ਇੰਜਰੀਜ਼ ਨੇਚਰ ਆਫ ਇੰਜਰੀਜ਼ ਦੀ ਪ੍ਰਾਈਵੇਸੀ ਕਰਕੇ, ਵੈਸੇ ਤਾਂ ਇਹ ਵੀ ਗੱਲ ਥੋੜ੍ਹੀ ਤੁਸੀਂ ਉਹਦੀ ਆਈਡੈਂਟੀ ਜਾਰੀ ਨਾ ਕਰੋ, ਪਰ ਜਿਹੜੀ ਗੰਭੀਰਤਾ ਹੈਗੀ ਆ ਪੂਰੀ ਸਥਿਤੀ ਦੀ, ਉਹ ਤਾਂ ਜਿਹੜੀ ਨੇਚਰ ਆਫ ਇੰਜਰੀਜ਼ ਨੇ ਉਹ ਤੋਂ ਪਤਾ ਲੱਗਣੀਆਂ ਹੀ ਨੇ।
ਇਹ ਤਾਂ ਦੱਸਿਆ ਹੀ ਜਾਂਦਾ ਕਿ ਗੋਲੀ ਵੱਜੀ
ਹੈ ਨਾ, ਈਵਨ ਕਈ ਵਾਰ ਇਹ ਦੱਸਿਆ ਜਾਂਦਾ ਵੀ ਗੋਲੀ ਮੋਢੇ 'ਚ ਵੱਜੀ, ਢਿੱਡ 'ਚ ਵੱਜੀ।
ਐਂਡ ਪ੍ਰਾਈਵੇਸੀ ਤਾਂ ਉਦੋਂ ਹੋਈ ਨਾ ਜਦੋਂ ਤੁਸੀਂ ਉਹਦੀ ਆਈਡੈਂਟੀ ਜਨਤਕ ਕੀਤੀ,
ਉਹਦੀ ਫੋਟੋ।
ਜੇ ਤੁਸੀਂ ਕਹਿ ਰਹੇ ਹੋ ਵੀ ਇੱਕ ਵਿਕਟਿਮ ਦੇ ਗੋਲੀ ਵੱਜੀ ਆ,
ਹਾਂ,
ਤੇ ਉਹਦੇ ਨਾਲ ਤਾਂ ਕਿਸੇ ਦੀ ਕੋਈ ਪ੍ਰਾਈਵੇਸੀ ਦੀ ਉਲੰਘਣਾ ਨਹੀਂ ਹੁੰਦੀ।
ਹਾਂ, ਤੇ ਜੇ ਤੁਸੀਂ ਉਹਦਾ ਐਗਜ਼ੈਕਟ ਨੇਚਰ ਦੱਸ ਦਿਓ ਵੀ ਇਸ ਹਿਸਾਬ ਦੇ ਨਾਲ ਉਹ ਫੱਟੜ ਹੋਇਆ ਕਿ ਉਹ ਡਾਇਰੈਕਟ ਲਾਈਨ ਆਫ ਅਟੈਕ ਦੇ ਵਿੱਚ ਸੀ ਜਾਂ ਫਿਰ ਉਹ ਜਿਹੜੀ ਗੋਲੀ ਕਿਤੋਂ ਬਾਊਂਸ ਬੈਕ ਹੋ ਕੇ ਜਾਂ ਉਹਦਾ ਕੋਈ ਛਰਰਾ ਵੱਜਿਆ। ਚਲੋ ਮੈਂ ਕਹਿੰਦਾ ਜੇ ਵਿਕਟਿਮ ਦੀ ਆਈਡੈਂਟੀ ਨਹੀਂ ਵੀ ਜਾਰੀ ਕਰਨੀ, ਫਿਰ ਗੱਲ ਉੱਥੇ ਆਉਂਦੀ ਜਿਹੜੇ 3 ਜਣੇ ਰਿਪੋਰਟ ਕੀਤੇ ਸੀ ਉਹਨਾਂ ਦੀ ਇਨਫੋਰਮੇਸ਼ਨ ਤਾਂ ਅਜੇ ਤੱਕ ਜਾਰੀ ਨਹੀਂ ਹੋਈ, ਉਹਨਾਂ ਦੀ ਕਿਹੜੀ ਪ੍ਰਾਈਵੇਸੀ ਪ੍ਰੋਟੈਕਟ ਹੋ ਰਹੀ ਆ ਅਤੇ ਕਿਉਂ ਹੋ ਰਹੀ ਆ? ਵਾਸੂ ਜੀ, ਓਵਰ ਦਾ ਵੀਕਐਂਡ ਜਿਹੜੀ ਬੀ ਸੀ ਐਨ ਡੀ ਪੀ ਦੀ ਕਨਵੈਨਸ਼ਨ ਹੋਈ ਆ, ਅਤੇ ਡੇਵਿਡ ਈ ਬੀ ਲੀਡਰਸ਼ਿਪ ਰਿਵਿਊ ਦੇ ਵਿੱਚ ਉਹਨਾਂ ਨੂੰ 82.3% ਦਾ ਸਮਰਥਨ ਮਿਲਿਆ। ਟੋਟਲ 740 ਡੈਲੀਗੇਟਸ ਦੇ ਵਿੱਚੋਂ 609 ਪ੍ਰੀਮੀਅਰ ਡੇਵਿਡ ਈ ਬੀ ਦੇ ਹੱਕ ਵਿੱਚ ਭੁਗਤੇ ਨੇ ਕਿ ਉਹਨਾਂ ਦੀ ਲੀਡਰਸ਼ਿਪ ਤੋਂ ਖੁਸ਼ ਨੇ। ਸੋ ਭਾਵੇਂ ਦੇਖੋ 2 ਸਾਲ ਪਹਿਲਾਂ ਹੋਈ ਇਸ, ਕਿਉਂਕਿ ਹਰ ਦੋ ਸਾਲ ਬਾਅਦ ਬੀ ਸੀ ਐਨ ਡੀ ਪੀ ਦੀ ਲੀਡਰਸ਼ਿਪ ਓਵਰਆਲ ਕਨਵੈਨਸ਼ਨ ਹੋਇਆ ਕਰਦੀ, ਨੋਟ ਜਸਟ ਲੀਡਰਸ਼ਿਪ ਕਨਵੈਨਸ਼ਨ, ਸੋਰੀ, ਲੀਡਰਸ਼ਿਪ ਕਨਵੈਨਸ਼ਨ ਤਾਂ ਨਵਾਂ ਲੀਡਰ ਚੁਣਿਆ ਜਾਂਦਾ, ਹਰ 2 ਸਾਲ ਬਾਅਦ ਕਨਵੈਨਸ਼ਨ ਹੁੰਦੀ ਆ। ਉਦੋਂ ਡੇਵਿਡ ਈ ਬੀ ਨੂੰ 2 ਸਾਲ ਪਹਿਲਾਂ 93% ਸਮਰਥਨ ਮਿਲਿਆ ਸੀ, ਐਤਕੀ ਉਹ 82.3% ਹੈ, ਵਿਚ ਇਜ਼ ਸਟਿਲ ਪ੍ਰੀਟੀ ਸਟਰੋਂਗ।
ਯਾ, ਸੋ ਮਤਲਬ ਬੇਸਿਕਲੀ 740 ਦੇ ਵਿੱਚੋਂ 609 ਡੈਲੀਗੇਟਸ ਨੇ ਇਹ ਕਿਹਾ ਕਿ ਸਾਨੂੰ ਡੇਵਿਡ ਈ ਬੀ ਦਾ ਲੀਡਰਸ਼ਿਪ ਰਿਵਿਊ ਕਰਾਉਣ ਦੀ ਕੋਈ ਲੋੜ ਨਹੀਂ, ਵੀ ਵਾਂਟ ਟੂ ਸਟਿਕ ਵਿਦ ਡੇਵਿਡ ਈ ਬੀ ਐਜ਼ ਆਵਰ ਲੀਡਰ,
ਜੇ
ਕਿ ਉਹ ਡੇਵਿਡ ਈ ਬੀ ਦੇ ਕਾਰਗੁਜ਼ਾਰੀ ਤੋਂ ਸੰਤੁਸ਼ਟ ਨੇ। ਸੋ ਪਹਿਲਾਂ ਜਦੋਂ ਇਹ ਕਨਵੈਨਸ਼ਨ ਸ਼ੁਰੂ ਹੋਣੀ ਵੀ ਸੀ, ਉਸ ਤੋਂ ਪਹਿਲਾਂ ਜਿਹੜਾ 2-4 ਦਿਨ ਸੀਗੇ, ਖਾਸ ਤੌਰ 1 ਦਿਨ ਪਹਿਲਾਂ ਇਹ ਆਲਮੋਸਟ ਸਪਸ਼ਟ ਹੋ ਗਿਆ ਸੀ ਕਿ ਡੇਵਿਡ ਈ ਬੀ ਵਿਲ ਸਰਵਾਈਵ, ਕਿ ਉਹਨਾਂ ਨੂੰ ਕੋਈ ਬਹੁਤ ਜ਼ਿਆਦਾ ਵੱਡੇ ਚੈਲੇਂਜ ਦਾ ਸਾਹਮਣਾ ਨਹੀਂ ਕਰਨਾ ਪਏਗਾ, ਕਿਉਂਕਿ 1 ਦਿਨ ਪਹਿਲਾਂ ਹੀ ਬੀ ਸੀ ਜੀ ਯੂ ਨੇ ਉਸ ਡੀਲ ਨੂੰ ਰੈਟੀਫਾਈ ਕਰਤਾ ਸੀ। ਕਿਉਂਕਿ ਪਹਿਲਾਂ ਇਹ ਗੱਲਾਂ ਜ਼ਰੂਰ ਚੱਲਦੀਆਂ ਰਹੀਆਂ ਕੁਝ ਹਫ਼ਤੇ ਕਿ ਵੀ ਜਿਹੜੀਆਂ ਯੂਨੀਅਨਸ ਨੇ, ਜਿਹੜੀ ਯੂਨੀਅਨ ਮੂਵਮੈਂਟ ਆ, ਉਹ ਥੋੜ੍ਹੀ ਨਾਰਾਜ਼ ਹੈ ਐਨ ਡੀ ਪੀ ਲੀਡਰਸ਼ਿਪ ਤੋਂ, ਖਾਸ ਤੌਰ 'ਤੇ ਡੇਵਿਡ ਈ ਬੀ ਤੋਂ, ਕਿਉਂਕਿ ਇੱਕ ਜਿਹੜਾ ਬੀ ਸੀ ਫੈਰੀਜ਼ ਵਾਲਾ ਮਸਲਾ ਸੀ ਕਿ ਬੀ ਸੀ ਫੈਰੀਜ਼ ਇੱਥੇ ਕਿਉਂ ਨਹੀਂ ਬਣਾਈਆਂ ਜਾ ਰਹੀਆਂ, ਉਹ ਜੋਬਸ ਚਾਈਨਾ ਆਊਟਸੋਰਸ ਕਿਉਂ ਕੀਤੀਆਂ ਜਾ ਰਹੀਆਂ ਨੇ। ਦੂਜਾ ਮਸਲਾ ਬੀ ਸੀ ਜੀ ਯੂ ਦੀ ਸਟ੍ਰਾਈਕ ਸੀ, ਕਿ ਲੌਂਗੈਸਟ ਸਟ੍ਰਾਈਕ ਆਫ ਦਾ ਪਬਲਿਕ ਸਰਵਿਸ ਇਨ ਬੀ ਸੀ ਐਵਰ
ਹਿਸਟਰੀ।
ਸੋ ਉਹਦੇ ਕਰਕੇ ਮਨਮੁਟਾਵ ਜਿਹਾ ਚੱਲਦਾ ਸੀ, ਪਲੱਸ ਫਿਰ ਜਿਹੜੇ ਨੈਚੁਰਲ ਰਿਸੋਰਸਿਸ ਨਾਲ ਸੰਬੰਧਿਤ ਪ੍ਰੋਜੈਕਟਸ ਫਾਸਟ ਟਰੈਕ ਕੀਤੇ ਗਏ ਬਿੱਲ 14 ਬਿੱਲ 15 ਤਹਿਤ, ਫਿਰ ਐਨ ਸੀ ਟੀ ਐਲ ਪ੍ਰੋਜੈਕਟ ਹੋ ਗਿਆ, ਮਾਈਨਸ ਹੋ ਗਿਆ ਵੱਖੋ ਵੱਖਰੀਆਂ, ਐਲ ਐਨ ਜੀ ਦੇ ਇੰਨੇ ਸਾਰੇ ਪ੍ਰੋਜੈਕਟ ਉਹਨੂੰ ਬੜੇ ਵੱਡੇ ਪੱਧਰ ਤੇ ਬੈਕ ਕਰ ਰਹੀ ਆ ਬੀ ਸੀ ਐਨ ਡੀ ਪੀ।
ਇੱਕ ਸਪੀਕਰ ਨੇ ਵਾਸੂ ਜੀ ਬੁਲਾਰੇ ਨੇ ਸਟੇਜ ਤੋਂ ਇਹ ਗੱਲ ਕਹੀ ਕਿ ਜਦੋਂ ਡੇਵਿਡ ਈ ਬੀ ਪਾਰਟੀ ਦੇ ਲੀਡਰ ਬਣੇ ਸੀਗੇ 2022 ਦੇ ਵਿੱਚ, ਕਹਿੰਦੇ ਉਦੋਂ ਇਹਨਾਂ ਨੇ ਇਹ ਗੱਲ ਆਖੀ ਸੀ ਕਿ ਜੇ ਸੂਬੇ ਨੇ ਆਪਣੇ ਕਲਾਈਮੇਟ ਟਾਰਗੇਟਸ ਨੂੰ ਮੀਟ ਕਰਨਾ ਬ੍ਰਿਟਿਸ਼ ਕੋਲੰਬੀਆ ਨੇ, ਤਾਂ ਫਿਰ ਹੁਣ ਭਵਿੱਖ ਦੇ ਵਿੱਚ ਅਸੀਂ ਕੋਈ ਨਵੇਂ ਫੋਸਿਲ ਫਿਊਲ ਦੇ ਪ੍ਰੋਜੈਕਟਸ ਨੂੰ ਮਾਨਤਾ ਨਹੀਂ ਦੇ ਸਕਦੇ।
ਤੇ ਕਹਿੰਦੇ ਵੀ ਹੁਣ ਐਲ ਐਨ ਜੀ ਦੇ ਬੈਕਰਸ ਬਣੇ ਹੋਏ ਨੇ, ਤੇ ਉਧਰੋਂ ਐਨਰਜੀ ਮਿਨਿਸਟਰ ਏਡਨ ਡਿਕਸ ਕਹਿੰਦੇ ਨੇ ਕਿ ਅਸੀਂ ਆਪਣਾ ਜਿਹੜਾ ਐਮਿਸ਼ਨਸ ਦਾ ਟਾਰਗੇਟ ਸੀਗੇ ਵੀ ਉਹ ਵੀ ਅਸੀਂ ਰੀਚ ਨਹੀਂ ਕਰ ਸਕਾਂਗੇ, ਵਿਚ ਵਾਜ 40% ਬਿਲੋ 2007 ਲੈਵਲਸ ਬਾਏ 2030।
ਸੋ ਜਿਹੜਾ ਇਨਵਾਇਰਮੈਂਟਲ ਵਿੰਗ ਹੈਗਾ ਐਨ ਡੀ ਪੀ ਦਾ, ਉਹ ਪ੍ਰੀਮੀਅਰ ਤੋਂ ਨਾ ਖੁਸ਼ ਸੀ, ਉਹਨਾਂ ਨੇ ਆਪਣੀ ਜਿਹੜੀ ਨਾਰਾਜ਼ਗੀ ਜਾਂ ਇਤਰਾਜ਼ ਜ਼ਾਹਰ ਵੀ ਕੀਤਾ, ਪਰ ਜਿਹੜਾ ਲੇਬਰ ਵਿੰਗ ਸੀਗਾ ਜਿਹਦੇ ਵਿੱਚ ਸਪੈਸ਼ਲੀ ਤੁਸੀਂ ਜ਼ਿਕਰ ਕੀਤਾ ਬੀ ਸੀ ਜੀ ਈ ਯੂ ਦਾ, ਅਤੇ ਜਿਹੜੀ ਵਾਸੂ ਜੀ ਬੀ ਸੀ ਫੈਰੀ ਐਂਡ ਮੈਰੀਟਾਈਮ ਵਰਕਰਸ ਦੀ ਯੂਨੀਅਨ ਆ, ਜਿਹਦਾ ਅਸੀਂ ਪਿਛਲੇ ਹਫ਼ਤੇ ਜ਼ਿਕਰ ਕਰ ਰਹੇ ਸੀ, ਉਹ ਯੂਨੀਅਨ ਇਸ ਕਰਕੇ ਖਫਾ ਸੀ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਫੈਰੀਜ਼ ਅਸੀਂ ਕਿਉਂ ਨਹੀਂ ਬਣਾ ਰਹੇ, ਚਾਈਨਾ ਨੂੰ ਠੇਕਾ ਕਿਉਂ ਦਿੱਤਾ ਚਾਈਨੀਜ਼ ਕੰਪਨੀ ਨੂੰ 4 ਫੈਰੀਜ਼ ਬਣਾਉਣ ਦਾ ਬੀ ਸੀ ਫੈਰੀਜ਼ ਵਾਸਤੇ। ਹੁਣ ਜਿਹੜੇ ਆਹ ਦੋ ਵੱਡੇ ਇਰੀਟੈਂਟ ਸੀ, ਜੇ ਕਿਤੇ ਇਹ ਜਾਰੀ ਰਹਿੰਦੇ, ਜਾਂ ਇਹ ਕਹਿ ਲਓ ਉਸ ਕਨਵੈਨਸ਼ਨ ਦੇ ਵਿੱਚ ਕੁਝ ਡੈਲੀਗੇਟਸ ਦਾ ਇਹ ਕਹਿਣਾ ਸੀ ਕਿ ਜੇ ਐਨ ਡੀ ਪੀ ਦੀ ਇਹੀ ਕਨਵੈਨਸ਼ਨ 2 ਮਹੀਨੇ ਪਹਿਲਾਂ ਹੋ ਰਹੀ ਹੁੰਦੀ, ਜਦੋਂ ਆਹ ਸਾਰੀ ਕਵੈਦ ਜਦੋਂ ਆਹ ਸਾਰਾ ਖਲਾਰਾ ਪਿਆ ਸੀ, ਕਹਿੰਦੇ ਫਿਰ ਇੱਥੇ ਬਹੁਤ ਜ਼ਿਆਦਾ ਮੁਸ਼ਕਲਾਂ ਹੋਣੀਆਂ ਸੀ। ਪਰ ਜਿਹੜੀ ਪ੍ਰੀਮੀਅਰ ਵਾਸਤੇ ਅਤੇ ਐਨ ਡੀ ਪੀ ਵਾਸਤੇ ਸਿਰਦਰਦੀ ਬਣੀ ਹੋਈ ਸੀ, ਪਿਛਲੇ ਦਿਨਾਂ ਦੇ ਵਿੱਚ ਉਹਨੂੰ ਇੱਕ ਇੱਕ ਕਰਕੇ ਰਿਜ਼ੋਲਵ ਕਰ ਲਿਆ ਗਿਆ। ਲਾਈਕ ਯੂ ਮੈਨਸ਼ਨਡ ਕਿ ਬੀ ਸੀ ਜੀ ਈ ਯੂ ਦੀ ਸਟ੍ਰਾਈਕ ਦਾ ਨਿਪਟਾਰਾ ਹੋ ਗਿਆ, ਸਰਕਾਰ ਨੇ ਬੀ ਸੀ ਜੀ ਈ ਯੂ ਦੇ ਮੈਂਬਰਾਂ ਨੂੰ 4 ਸਾਲਾਂ ਦੀ ਡੀਲ ਤਹਿਤ ਹਰ ਸਾਲ 3% ਦਾ ਵੇਜ ਦੇ ਵਿੱਚ ਵਾਧੇ ਦੀ ਔਫਰ ਕੀਤੀ, ਕੁਝ ਹੋਰ ਚੀਜ਼ਾਂ ਦੀ ਜੋਬ ਪ੍ਰੋਟੈਕਸ਼ਨ, ਰੂਰਲ ਏਰੀਆਜ਼ ਦੇ ਵਿੱਚ ਜ਼ਿਆਦਾ ਜੋਬ ਓਪਰਚੁਨਿਟੀਜ਼, ਉਹ ਸਾਰੀਆਂ ਚੀਜ਼ਾਂ ਸ਼ਾਮਲ ਕੀਤੀਆਂ ਗਈਆਂ। ਸੋ ਬੀ ਸੀ ਜੀ ਈ ਯੂ ਵਾਲੇ ਰਾਜ਼ੀ ਹੋ ਗਏ,
ਪਲੱਸ $240 million ਦੀ ਇੱਕ ਅਨਾਊਂਸਮੈਂਟ ਵੀ ਕੀਤੀ ਗਈ
ਸ਼ੁੱਕਰਵਾਰ ਹੀ ਹੋਈ ਆ।
ਹਾਂਜੀ, ਅਤੇ ਉਹਦੇ ਵਿੱਚ ਸਕਿੱਲ ਟ੍ਰੇਡਸ ਟ੍ਰੇਨਿੰਗ ਵਾਸਤੇ $240 million ਰੱਖੇ ਗਏ, ਉਹਦੇ ਨਾਲ ਵੀ ਯੂਨੀਅਨਸ ਥੋੜ੍ਹੀਆਂ ਖੁਸ਼ ਹੋਈਆਂ।
ਸੋ ਇਹਦੇ ਕਰਕੇ ਹੁਣ ਦੇਖੋ ਡੇਵਿਡ ਈ ਬੀ ਆਪਣੇ ਜਿਹੜੀ ਸਾਰੇ ਇੱਕ ਲੀਡਰਸ਼ਿਪ ਉਹਨਾਂ ਦੀ ਠੀਕ, ਮਤਲਬ ਕਹਿ ਲਓ ਸਮਰਥਕ ਉਹਨਾਂ ਦੀ ਚੰਗੀ ਖਾਸੀ ਗਿਣਤੀ ਆ, ਕਿਉਂਕਿ ਜਿਹੜਾ ਗ੍ਰਾਸਰੂਟ ਪੱਧਰ ਹੈਗਾ। ਅੱਛਾ, ਇਹਦੇ ਵਿੱਚ ਹੀ ਵਾਸੂ ਜੀ ਅਮਨ ਸਿੰਘ ਜਿਹੜੇ ਕਿ ਸਾਬਕਾ MLA ਰਿਚਮੰਡ ਕੁਈਨਸਬਰੋ ਤੋਂ ਸੀਗੇ, ਜਿਨ੍ਹਾਂ ਨੂੰ ਸਟੀਵ ਕੂਨਰ ਨੇ ਹਰਾਇਆ, ਜਿਹੜੇ ਹੁਣ ਬੀ ਸੀ ਕੰਜ਼ਰਵੇਟਿਵਸ ਵੱਲੋਂ ਅਟਾਰਨੀ ਜਨਰਲ ਕ੍ਰਿਟਿਕ ਨੇ, ਅਮਨ ਸਿੰਘ ਨੂੰ ਐਨ ਡੀ ਪੀ ਦਾ ਬੀ ਸੀ ਐਨ ਡੀ ਪੀ ਦੇ ਨਵੇਂ ਪ੍ਰੈਜ਼ੀਡੈਂਟ ਵਜੋਂ ਚੁਣ ਲਿਆ ਗਿਆ। 71% ਡੈਲੀਗੇਟਸ ਨੇ ਉਹਨਾਂ ਦੇ ਹੱਕ ਦੇ ਵਿੱਚ ਵੋਟ ਪਾਈ ਆ। ਸੋ ਅਮਨ ਸਿੰਘ ਹੁਣ ਐਨ ਡੀ ਪੀ ਦੇ ਨਵੇਂ ਪਾਰਟੀ ਪ੍ਰੈਜ਼ੀਡੈਂਟ ਹੋਣ,
ਪ੍ਰੈਜ਼ੀਡੈਂਟ
ਪਾਰਟੀ ਪ੍ਰੈਜ਼ੀਡੈਂਟ,
ਕੋਈ ਸੁਣਦਾ ਕੋਈ ਨਵੇਂ ਲੀਡਰ ਬਣ ਗਏ
ਪਾਰਟੀ ਪ੍ਰੈਜ਼ੀਡੈਂਟ,
ਪਾਰਟੀ ਪ੍ਰੈਜ਼ੀਡੈਂਟ ਲੀਡਰ ਡੇਵਿਡ ਈ ਬੀ
ਨੇ ਲੀਡਰ
ਨੋ ਯੂ ਡਿਡ ਨਾਟ ਸੇ ਯੂ ਡਿਡ ਨਾਟ ਸੇ
ਪਰ ਯੈਸ
ਪ੍ਰੈਜ਼ੀਡੈਂਟ ਲੀਡਰ ਪ੍ਰਧਾਨ, ਕਿਉਂਕਿ ਪ੍ਰੈਜ਼ੀਡੈਂਟ ਨੂੰ ਆਪਾਂ ਪੰਜਾਬੀ ਵਿੱਚ ਪ੍ਰਧਾਨ ਵੀ ਕਹਿ ਦੀਦਾ,
ਕਰੈਕਟ,
ਤੇ ਲੀਡਰ ਵੀ ਪ੍ਰਧਾਨ ਹੀ ਆ।
ਜੀ ਜੀ ਜੀ,
ਉਹ ਕਈ ਵਾਰੀ ਮੈਨੂੰ ਆਪ ਨੂੰ ਹੋ ਜਾਂਦੀ ਕਈ ਵਾਰ ਕਨਫਿਊਜ਼ਨ,
ਉਹ ਸੈਗਮੈਂਟ ਕਰਨਾ ਜ਼ਰੂਰੀ ਹੈ।
ਸੋ ਹੀ ਇਜ਼ ਦ ਪ੍ਰੈਜ਼ੀਡੈਂਟ,
ਮੈਂ ਤਾਂ ਆ ਪੁੱਛਦਾ, ਮੈਂ ਕਾਫੀ ਫਿਰ ਮੈਂ ਹੋਰ
ਨਹੀਂ ਨਹੀਂ ਤੁਸੀਂ ਬਿਲਕੁਲ ਠੀਕ ਕਿਹਾ, ਪਾਰਟੀ ਪ੍ਰੈਜ਼ੀਡੈਂਟ
ਜੀ
ਲੀਡਰ ਡੇਵਿਡ ਈ ਬੀ ਹੀ ਨੇ, ਉਹ ਸਰਵਾਈਵ ਕਰ ਗਏ ਨੇ
ਜੀ।
ਬਾਕੀ ਇਹਦੇ ਵਿੱਚ ਰੌਬ ਐਸ਼ਟਨ ਜਿਹੜੇ ਕਿ ਫੈਡਰਲ ਐਨ ਡੀ ਪੀ ਦੀ ਲੀਡਰਸ਼ਿਪ ਦੇ ਹੁਣ ਉਮੀਦਵਾਰ ਨੇ, ਉਹਨਾਂ ਨੇ ਇਹ ਗੱਲ ਕਹੀ, ਉਹਨਾਂ ਨੇ ਕਿਹਾ ਕਿ ਜਿਹੜੀ ਆ
ਫੈਰੀਜ਼ ਨੇ,
ਫੈਰੀਜ਼ ਵਾਲੀ ਗੱਲ, ਕਿਉਂਕਿ ਉਹ ਇਸੇ ਯੂਨੀਅਨ ਦੇ ਲੀਡਰ ਰਹੇ ਨੇ
ਲੌਂਗਸ਼ੋਰ,
ਹਾਂਜੀ, ਅਤੇ ਉਹਨਾਂ ਨੇ ਇਹ ਗੱਲ ਕਹੀ, ਕਹਿੰਦੇ ਕਿ ਵੀ ਅਸੀਂ ਆਪਣੇ ਇੱਥੇ ਵਾਈ ਦਾ ਹੈਲ ਕਿ ਅਸੀਂ ਇੱਥੇ ਬੀ ਸੀ ਦੇ ਵਿੱਚ ਫੈਰੀਜ਼ ਕਿਉਂ ਨਹੀਂ ਬਣਾ ਸਕਦੇ।
ਜੀ ਜੀ ਜੀ,
ਬੜੇ ਉਹਨਾਂ ਨੇ ਸਖ਼ਤ ਸ਼ਬਦ ਇਸਤੇਮਾਲ ਕੀਤੇ। ਉਹਨਾਂ ਨੇ ਕਿਹਾ ਵੀ ਭਾਵੇਂ, ਮੈਂ ਕਹਿੰਦੇ ਮੈਂ ਸਮਝਦਾ ਕਿ ਇੱਥੇ ਬੀ ਸੀ ਦੇ ਵਿੱਚ ਫੈਰੀਜ਼ ਬਣਾਉਣੀਆਂ, ਕੈਨੇਡਾ ਦੇ ਵਿੱਚ ਬਣਾਉਣੀਆਂ ਮਹਿੰਗੀਆਂ ਨੇ, ਪਰ ਕਹਿੰਦੇ ਚਾਈਨਾ ਦੇ ਵਿੱਚ ਬਣਾਉਣੀਆਂ ਅਲਟੀਮੇਟਲੀ ਹੋਰ ਮਹਿੰਗੀਆਂ ਪੈਣਗੀਆਂ, ਕਿਉਂਕਿ ਜੋਬਸ ਜਿਹੜੀਆਂ ਵੈਸੇ ਜਨਰੇਟ ਹੋ ਸਕਦੀਆਂ ਸੀ ਉਹ ਨਹੀਂ ਹੋਣਗੀਆਂ, ਇਨ ਦਾ ਲੌਂਗਰ ਰਨ ਕਹਿੰਦੇ ਇਕਨੋਮੀ ਨੂੰ ਢਾਹ ਲੱਗੇਗੀ।
ਵਾਸੂ ਜੀ, ਅੱਜ ਕੋਈ ਅਨਾਊਂਸਮੈਂਟ ਵੀ ਹੋਣੀ ਸਾਡੇ 11 ਵਜੇ, ਉਹਦੇ ਵਿੱਚ ਪ੍ਰੀਮੀਅਰ ਸ਼ਾਮਲ ਹੋ ਰਹੇ ਨੇ, ਜੋਬਸ ਮਿਨਿਸਟਰ ਰਵੀ ਕਾਲੋਂ ਸ਼ਾਮਲ ਹੋ ਰਹੇ ਨੇ, ਅਤੇ ਸੁਣਨ 'ਚ ਇਹ ਆਉਂਦਾ ਪਿਆ ਕਿ ਜਿਹੜੀ ਕੋਈ ਸ਼ਿਪ ਬਿਲਡਿੰਗ ਨਾਲ ਰਿਲੇਟਡ ਜਿਹੜੇ ਕੁਝ ਅਧਿਕਾਰੀ ਨੇ ਉਹ ਵੀ ਉਹਦਾ ਹਿੱਸਾ ਹੋਣਗੇ। ਸੋ ਅਨਾਊਂਸਮੈਂਟ ਸਾਢੇ 11 ਵਜੇ ਪਤਾ ਲੱਗਣਾ ਵੀ ਐਗਜੈਕਟਲੀ ਉਹ ਕਾਹਦੇ ਬਾਰੇ ਅਨਾਊਂਸਮੈਂਟ।
ਡੇਵੀ ਡੀ ਬੀ ਨੇ ਜਦੋਂ ਸਾਰੀਆਂ ਗੱਲਾਂ ਹੁੰਦੀਆਂ ਸੀ ਫੈਰੀਜ਼ ਬਾਰੇ, ਅਤੇ ਡੇਵੀ ਡੀ ਬੀ ਨੇ ਇੰਟਰਸਟਿੰਗ, ਇਹ ਬੜਾ ਮੈਨੂੰ ਵਧੀਆ ਲੱਗਦਾ ਕਿ ਸਰਕਾਰਾਂ ਕਿਸ ਤਰ੍ਹਾਂ ਕਿੰਨੀਆਂ ਫਲੈਕਸੀਬਲ ਨੇ ਕਿ ਹੁਣ ਦੇਖੋ ਫੈਡਰਲ ਸਰਕਾਰ ਸਾਡੇ ਵਾਸਤੇ ਪਿਛਲੇ ਹੁਣ 2 ਸਾਲਾਂ 'ਚ ਅਸੀਂ ਦੇਖਿਆ, ਖਾਸ ਤੌਰ 'ਤੇ ਡੇਵੀ ਡੀ ਬੀ ਦੀ ਰਜੀਮ ਦੌਰਾਨ, ਉਹ ਕੋਈ ਵੀ ਗੱਲ ਹੁੰਦੀ ਆ ਉਹਦੇ 'ਚ ਵਿਕਟਮ ਕਾਰਡ ਪਲੇ ਕਰਦੇ ਆ ਕਿ ਸਾਡੇ ਨਾਲ ਬੀ ਸੀ ਦੇ ਨਾਲ ਧੱਕਾ ਹੁੰਦਾ ਕਿ ਬੀ ਸੀ ਦਾ ਵਿਤਕਰਾ ਹੁੰਦਾ, ਜਿੰਨੀ ਫੰਡਿੰਗ ਓਨਟੈਰੀਓ ਕਿਊਬੈਕ ਨੂੰ ਮਿਲਦੀ ਹੈ ਸਾਨੂੰ ਨਹੀਂ ਮਿਲਦੀ, ਸਾਨੂੰ ਇਗਨੋਰ ਕਰਦੀ ਆ ਫੈਡਰਲ ਸਰਕਾਰ। ਹੁਣ ਜਦੋਂ ਆ ਬੀ ਸੀ ਫੈਰੀਜ਼ ਵਾਲੀ ਗੱਲ ਹੋਈ ਅਤੇ ਇਹਦੇ ਜਵਾਬ 'ਚ ਹੁਣ ਉਹ ਕਹਿ ਰਹੇ ਨੇ ਕਿ ਵੀ ਉਹ ਬੜੇ ਆਸਵੰਦ ਨੇ ਕਿ ਜਿਹੜੀ ਫੈਡਰਲ ਸਰਕਾਰ ਨੇ ਉਹ ਨਵੀਂ ਡਿਫੈਂਸ ਸਪੈਂਡਿੰਗ ਕਰਨੀ ਆ, ਉਹਦੇ ਤਹਿਤ ਬਹੁਤ ਸਾਰੀਆਂ ਸਬਮਰੀਨਸ, ਬਹੁਤ ਸਾਰੇ ਵੱਡੇ ਜਿਹੜੇ ਨੇਵਲ ਸ਼ਿਪਸ ਵਗੈਰਾ ਉਹ ਇੱਥੇ ਆਪਣੇ ਬੀ ਸੀ ਦੇ ਵਿੱਚ ਬਣਨਗੇ, ਅਤੇ ਉਹਦੇ ਨਾਲ ਫਿਰ ਕਹਿੰਦੇ ਸਾਡੀ ਸ਼ਿਪ ਬਿਲਡਿੰਗ ਇੰਡਸਟਰੀ ਦੁਆਰਾ ਪੈਰਾਂ 'ਤੇ,
ਹੋਰ ਨਹੀਂ ਕੁਛ ਮੇਨਟੇਨੈਂਸ ਦੀਆਂ ਜੋਬਸ ਹੋਣਗੀਆਂ ਉਹਦੇ ਨਾਲ, ਅਸੀਂ
ਕਹਿੰਦੇ ਉਹਦੇ ਨਾਲ ਆਪਾਂ ਪੈਰਾਂ 'ਤੇ ਹੋ ਜਾਵਾਂਗੇ। ਸੋ ਜਿਹੜੀ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਉਹ 'ਚ ਫੈਡਰਲ ਸਰਕਾਰ ਦਾ ਜ਼ਿਕਰ ਵੀ ਕਰਤਾ ਜਾਂਦਾ ਕਿ ਫੈਡਰਲ ਸਰਕਾਰ ਬਹੁਤ ਵੱਡੀ ਇਨਵੈਸਟਮੈਂਟ ਕਰਨ ਜਾ ਰਹੀ ਹੈ, ਅਤੇ ਜਦੋਂ ਵੈਸੇ ਕਹਿਣਾ ਕਿ ਜੀ ਸਾਡੇ ਨਾਲ ਵਿਤਕਰਾ ਹੁੰਦਾ, ਜਦੋਂ ਨੈਚੁਰਲ ਰਿਸੋਰਸਿਸ ਦੇ ਪ੍ਰੋਜੈਕਟਸ ਅਨਾਊਂਸ ਕੀਤੇ ਜਾਂਦੇ ਨੇ 5 ਦੇ ਵਿੱਚੋਂ 2, 7 ਦੇ ਵਿੱਚੋਂ 3 ਉਹ ਬੀ ਸੀ ਦੇ ਹੁੰਦੇ ਨੇ, ਅਤੇ ਫਿਰ ਕਹਿਣਾ ਜੀ ਦੇਖੋ ਬੀ ਸੀ ਦੇ ਵਿੱਚ 7 'ਚੋਂ 3 ਪ੍ਰੋਜੈਕਟ ਆ ਗਏ, 5 'ਚੋਂ 2 ਪ੍ਰੋਜੈਕਟ ਆ ਗਏ, ਅਤੇ ਫਿਰ ਵੈਸੇ ਬਾਅਦ ਵਿੱਚ ਕਹਿਣਾ ਕਿ ਸਾਡੇ ਨਾਲ ਵਿਤਕਰਾ ਹੁੰਦਾ।
ਪਰ ਦੇਖੋ ਇੱਕ ਗੱਲ ਇਹ ਜ਼ਰੂਰ ਆ ਕਿ ਜਿਸ ਤਰ੍ਹਾਂ ਦੀ ਆ ਫੈਡਰਲ ਸੂਚੀਆਂ 2 ਐਲਾਨੀਆਂ ਗਈਆਂ, ਅਤੇ ਜਿਹੜੀ ਦੂਜੀ ਸੂਚੀ ਸੀ ਉਹ ਤਾਂ ਇਸੇ ਹਫ਼ਤੇ ਆ ਐਨ ਡੀ ਪੀ ਦੀ ਕਨਵੈਨਸ਼ਨ ਤੋਂ ਜਸਟ ਪਹਿਲਾਂ ਹੀ ਐਲਾਨੀ ਗਈ। ਚਲੋ ਠੀਕ ਆ, ਇਨਵਾਇਰਮੈਂਟਲ ਵਿੰਗ ਭਾਵੇਂ ਜ਼ਰੂਰ ਨਾਰਾਜ਼ ਹੋਇਆ, ਪਰ ਜਿਹੜਾ ਯੂਨੀਅਨਸ ਵਾਲਾ ਵਿੰਗ ਹੈਗਾ, ਜਿਹੜਾ ਲੇਬਰ ਵਿੰਗ ਆ, ਉਹਨਾਂ ਨੂੰ ਪਤਾ ਵੀ ਜੇ ਬੀ ਸੀ ਦੇ ਵਿੱਚ ਪ੍ਰੋਜੈਕਟ ਲੱਗਣਗੇ ਤਾਂ ਜੋਬਸ ਕ੍ਰੀਏਟ ਹੋਣਗੀਆਂ, ਅਤੇ ਉਹਨਾਂ ਦੇ ਵਿੱਚ ਜੋਬਸ ਜਿਹੜੇ ਯੂਨੀਅਨ ਮੈਂਬਰਸ ਨੇ ਉਹਨਾਂ ਨੂੰ ਬੈਨੀਫਿਟ ਹੋਏਗਾ। ਸੋ ਇੱਕ ਤਰੀਕੇ ਨਾਲ ਫੈਡਰਲ ਸਰਕਾਰ ਵੱਲੋਂ ਕੀਤੀਆਂ ਗਈਆਂ ਅਨਾਊਂਸਮੈਂਟਸ, ਉਹਨਾਂ ਨੇ ਵੀ ਕਨਵੈਨਸ਼ਨ ਤੋਂ ਜਸਟ ਪਹਿਲਾਂ ਡੇਵੀ ਡੀ ਬੀ ਅਤੇ ਬੀ ਸੀ ਐਨ ਡੀ ਪੀ ਵਾਸਤੇ ਇੱਕ ਕਹਿ ਲਓ ਆਸ਼ੀਰਵਾਦ ਹੀ ਦੇ ਕੇ ਗਏ।
ਮੈਂ ਤਾਂ ਸਿਆਸਤ ਦੀ ਗੱਲ ਕਰਦਾ ਇਹਦੀ ਕਿ ਤੁਸੀਂ ਦੇਖੋ ਵੀ ਜਦੋਂ ਫੈਡਰਲ ਸਰਕਾਰ ਕੋਈ ਪ੍ਰੋਜੈਕਟ ਬੀ ਸੀ ਵਿੱਚ ਅਨਾਊਂਸ ਕਰੇ ਅਤੇ ਉਹ ਕਿਉਂ ਹੋਇਆ, ਕਿਉਂਕਿ ਜੀ ਬੀ ਸੀ ਸਰਕਾਰ ਨੇ ਲੋਬਿੰਗ ਬਹੁਤ ਵਧੀਆ ਕੀਤੀ, ਅਸੀਂ ਆਟਵਾ ਗਏ ਸੀ, ਅਸੀਂ ਸਾਡਾ ਜ਼ੋਰ ਲੱਗਿਆ ਸੀ ਵੀ ਜਿਹੜੇ ਪ੍ਰੋਜੈਕਟਸ ਨੇ ਉਹ ਬੀ ਸੀ ਦੇ ਵਿੱਚ ਵੱਧ ਤੋਂ ਵੱਧ ਅਨਾਊਂਸ,
ਸਾਡਾ ਆਈਡੀਆ ਇੰਨਾ ਚੰਗਾ,
ਸਾਡਾ ਆਈਡੀਆ ਵੀ ਬਹੁਤ ਚੰਗਾ ਸੀ, ਅਤੇ ਜਦੋਂ ਬੀ ਸੀ ਦੇ ਵਿੱਚ ਫੈਡਰਲ ਫੰਡਿੰਗ ਨਾ ਹੋਵੇ ਫਿਰ ਉਹ ਫੈਡਰਲ ਸਰਕਾਰ ਦੀ ਨਾਰਾਜ਼ਗੀ, ਉਦੋਂ ਸਾਡੀ ਐਡਵੋਕੇਸੀ ਦੇ ਵਿੱਚ ਕੋਈ ਕਮੀ ਨਹੀਂ,
ਕਮੀ ਨਹੀਂ।
ਹਰ ਲੈਵਲ ਦੀ ਪੋਲੀਟਿਕਸ ਕਿੰਨੀ ਇੰਟਰਸਟਿੰਗ ਹੈ।
ਸਹੀ ਗੱਲ ਹੈ, ਸਹੀ ਗੱਲ ਹੈ। ਵਾਸੂ ਜੀ, ਸਟੇਟ ਕੈਨੇਡਾ ਨੇ ਅੱਜ ਇਨਫਲੇਸ਼ਨ ਸੰਬੰਧੀ ਨੰਬਰ ਜਾਰੀ ਕੀਤੇ ਨੇ ਸਵੇਰੇ। ਅਕਤੂਬਰ ਦੇ ਵਿੱਚ ਹੈਡਲਾਈਨ ਇਨਫਲੇਸ਼ਨ ਦਾ ਨੰਬਰ ਇਸ ਸਾਲ ਦੀ ਅਕਤੂਬਰ ਨੂੰ ਜੇ ਪਿਛਲੇ ਸਾਲ ਦੀ ਅਕਤੂਬਰ ਨਾਲ ਕੰਪੇਅਰ ਕਰਦੇ ਹਾਂ ਤਾਂ ਇਹ 2.2% ਰਿਹਾ। ਪਿਛਲੇ ਮਹੀਨੇ ਸਤੰਬਰ ਦੇ ਵਿੱਚ ਇਹ ਨੰਬਰ 2.6% 2.4% ਸੀ, ਸੋਰੀ, ਹਾਂ 2.4 ਸੀ, ਇਹ ਘੱਟ ਕੇ 2.2 ਹੋਇਆ। ਵੈਸੇ ਜਿਹੜੇ ਰੋਇਟਰਸ ਵੱਲੋਂ ਪੋਲ ਕੀਤੇ ਗਏ ਇਕਨੋਮਿਸਟ ਸੀਗੇ ਉਹਨਾਂ ਦਾ ਮੰਨਣਾ ਸੀ ਵੀ 2.1% 'ਤੇ ਇਨਫਲੇਸ਼ਨ ਆ ਸਕਦੀ ਆ। ਸੋ ਤੋਂ ਥੋੜ੍ਹੀ ਜਿਹੀ ਉਚੇਰੇ ਪੱਧਰ 'ਤੇ ਰਹੀ, ਪਰ ਇਨਫਲੇਸ਼ਨ ਦੇ ਵਿੱਚ ਈਅਰ ਓਵਰ ਈਅਰ ਗਿਰਾਵਟ ਦਾ ਸਭ ਤੋਂ ਵੱਡਾ ਕਾਰਨ ਅਕਤੂਬਰ 'ਚ ਦੱਸਿਆ ਜਾ ਰਿਹਾ ਕਿ ਗੈਸੋਲੀਨ ਦੀਆਂ ਘਟੀਆਂ ਹੋਈਆਂ ਕੀਮਤਾਂ, ਕਿ ਅਕਤੂਬਰ 'ਚ ਗੈਸ ਸਸਤੀ ਹੋ ਗਈ ਸੀ ਐਜ਼ ਕੰਪੇਅਰ ਟੂ ਲਾਸਟ ਈਅਰ।
ਪਹਿਲਾਂ ਤੁਸੀਂ ਜਿਹੜੇ ਐਨਾਲਿਸਟ ਉਹਨਾਂ ਦਾ ਨਿਆਂ ਕਰੋ ਪੂਰਾ, ਉਹਨਾਂ ਨੇ 2 ਪ੍ਰੈਡਿਕਸ਼ਨਸ ਕੀਤੀਆਂ ਸੀ।
ਅੱਛਾ,
ਕਿ ਈਅਰ ਓਵਰ ਈਅਰ 2.1 ਰਹੇਗੀ,
ਤੇ 2.2 ਹੋਈ ਅਸਲ 'ਚ,
ਉਹ ਗਲਤ ਹੋ ਗਈ ਪ੍ਰੈਡਿਕਸ਼ਨ। ਮੰਥ ਓਵਰ ਮੰਥ ਉਹਨਾਂ ਨੇ ਕਿਹਾ ਸੀ 0.2% ਹੋਏਗੀ, ਉਹਨਾਂ ਨੇ ਬਿਲਕੁਲ ਸਹੀ,
ਕਿਆ ਬਾਤ,
ਹਾਂ, ਸੋ 50% ਨੰਬਰ ਆਏ ਉਹਨਾਂ ਦੇ, ਤੁਸੀਂ ਫੇਲ ਕਰਤਾ ਉਹਨਾਂ ਨੂੰ।
ਜਿਹੜਾ ਦੇਖੋ ਤਾਜ਼ਾ ਡੇਟਾ ਸੀ ਉਹਦੇ 'ਚ ਉਹਨਾਂ ਨੇ ਠੀਕ ਗੱਲ ਕੀਤੀ, ਜਿਹੜਾ ਪਿਛਲੇ ਸਾਲ ਨਾਲ ਕੰਪੇਅਰ ਕਰਨਾ ਸੀ ਉਹਦੇ 'ਚ ਕਿਤੇ
ਮੰਥ ਓਵਰ ਮੰਥ ਉਹਨਾਂ 0.2% ਕਿਹਾ ਸੀ,
ਜੋ ਕਿ ਠੀਕ ਰਿਹਾ,
ਉਹ ਠੀਕ ਰਿਹਾ ਉਹਨਾਂ ਦਾ। ਉਹਨਾਂ ਨੂੰ ਥੋੜੇ ਸਮਰਥਨ ਦੀ ਲੋੜ ਵਿਚਾਰਿਆ ਨਾ, ਬਿਕਾਜ਼ ਇੰਨਾ ਅਨਪ੍ਰੈਡਿਕਟੇਬਲ ਸਮਾਂ ਚੱਲਦਾ, ਇਟਸ ਵੈਰੀ ਡਿਫੀਕਲਟ ਟੂ ਪ੍ਰੈਡਿਕਟ ਐਨੀਥਿੰਗ। ਤੇ ਪਿਛਲੇ ਕਈ ਮਹੀਨਿਆਂ ਤੁਸੀਂ ਦੇਖਿਆ ਲਗਾਤਾਰ ਜਿਹੜੇ ਮਾਹਰ ਨੇ, ਐਨਾਲਿਸਟ ਨੇ, ਉਹ ਸਾਰੇ ਗਲਤ ਹੀ ਸਾਬਤ ਹੋ ਰਹੇ ਨੇ। ਸੋ ਜੇ ਉਹਨਾਂ ਨੇ ਦੋਵਾਂ 'ਚ ਹੁਣ ਇੱਕ ਚੀਜ਼ ਸਹੀ ਪ੍ਰੈਡਿਕਟ ਕੀਤੀ, ਆਈ ਥਿੰਕ ਦੈਟਸ ਦ ਨਿਊਜ਼।
ਅੱਛਾ ਵਾਸੂ ਜੀ, ਸਭ ਤੋਂ ਵੱਡਾ ਜਿਹੜਾ ਗੈਸੋਲੀਨ ਦੇ ਵਿੱਚ ਅਕਤੂਬਰ ਦੇ ਵਿੱਚ ਗਿਰਾਵਟ ਆਈ ਹੈ,
9.4%
ਪਿਛਲੇ ਸਾਲ ਨਾਲ ਜਦੋਂ ਕੰਪੇਅਰ ਕਰਦੇ ਹਾਂ,
ਹਾਂਜੀ,
9.4% ਦੀ ਗਿਰਾਵਟ ਆ। ਸਤੰਬਰ ਦੇ ਵਿੱਚ ਜਿਹੜੀ ਇਹ ਗਿਰਾਵਟ ਸੀ ਉਹ 4.1% ਦੀ ਸੀਗੀ। ਸੋ ਕੀਮਤਾਂ ਭਾਵੇਂ ਸਪਟੰਬਰ ਦੇ ਵਿੱਚ ਵੀ ਪਿਛਲੇ ਸਾਲ ਦੇ ਕੰਪੈਰੀਜ਼ਨ 'ਚ ਘਟੀਆਂ ਸੀ, ਪਰ ਪਿਛਲੇ ਸਾਲ ਦੀ ਅਕਤੂਬਰ ਨਾਲੋਂ ਇਸ ਸਾਲ ਦੀ ਅਕਤੂਬਰ ਦੇ ਵਿੱਚ ਗੈਸ ਜ਼ਿਆਦਾ ਸਸਤੀ ਹੋਈ ਆ। ਕਰੂਡ ਆਇਲ ਦੀਆਂ ਕੀਮਤਾਂ ਵੀ ਓਵਰ ਸਪਲਾਈ ਦੇ ਖਤਰੇ ਕਰਕੇ ਵਾਸੋ ਜੀ ਇਨ ਦਾ ਮੰਥ ਆਫ ਅਕਤੂਬਰ ਉਹ ਘੱਟ ਗਈਆਂ ਹੋਈਆਂ ਸੀ, ਸੋ ਉਹਦਾ ਵੀ ਜਿਹੜਾ ਇੰਪੈਕਟ ਆਇਕ ਤਾਂ ਉਹ ਦੂਜੀ ਗੱਲ
ਚੀਪਰ ਵਿੰਟਰ।
ਹਾਂ ਮੈਨੂੰ ਆਹ ਗੱਲ ਪਤਾ ਲੱਗੀ, ਅੱਛਾ ਵਿੰਟਰ ਬਲੈਂਡ ਸਸਤਾ ਬਣਦਾ।
ਹਾਂਜੀ ਹਾਂਜੀ, ਆਪਾਂ ਕਹਿੰਦੇ ਨੀ ਗਰਮੀਆਂ ਦੇ ਵਿੱਚ ਵੀ ਸਮਰ ਬਲੈਂਡ ਸਵਿਚ ਕਰ ਰਹੇ ਨੇ ਜੀ, ਮਹਿੰਗਾ ਹੋ ਜਾਣਾ ਹੁਣ ਤੇਲ ਮਹਿੰਗਾ ਹੋ ਜਾਣਾ, ਤੇ ਉਹ ਤਾਂ ਹੀ ਵਿੰਟਰ ਬਲੈਂਡ ਕਹਿੰਦੇ ਸਸਤਾ।
ਜਾਂ ਵਿੰਟਰ ਬਲੈਂਡ ਸਸਤਾ, ਚਲੋ ਠੀਕ ਹੈ, ਚੰਗੀ ਹੈ, ਕੁਛ ਤਾਂ ਸਸਤਾ।
ਅਸੀਂ ਗੈਸੋਲੀਨ ਦੀ ਗੱਲ ਕਰ ਰਹੇ ਹਾਂ, ਆਇਲ ਦੀ ਗੱਲ।
ਅੱਛਾ ਬਸ ਜੀ, ਅਕਤੂਬਰ ਦੇ ਵਿੱਚ ਸਟੈਟ ਕੈਨੇਡਾ ਨੇ ਇਹ ਦੱਸਿਆ ਵੀ ਸੈੱਲਫੋਨ ਸਰਵਿਸਿਜ਼ ਮਹਿੰਗੀਆਂ ਹੋਈਆਂ ਨੇ, ਇਹ ਆਪਣੇ ਆਪ ਦੇ ਵਿੱਚ ਬੜੀ ਅਜੀਬ ਗੱਲ ਆ ਕਿ ਸੈੱਲਫੋਨ ਸਰਵਿਸਿਜ਼ ਦੀਆਂ ਕੀਮਤਾਂ ਥੋੜ੍ਹੀਆਂ ਜਿਹੀਆਂ ਉਹਨਾਂ ਦੇ ਵਿੱਚ ਵਾਧਾ ਹੋਇਆ। ਪਰ ਜੇ ਫੂਡ ਦੀ ਗੱਲ ਕਰੀਏ,
ਹਾਂਜੀ
ਫੂਡ ਪ੍ਰਾਈਸਿਸ ਦੇ ਵਿੱਚ ਜੇ ਅਸੀਂ ਮੰਥ ਓਵਰ ਮੰਥ ਵੇਖੀਏ ਤਾਂ 0.6% ਦੀ ਗਿਰਾਵਟ ਆਈ ਆ, ਜੋ ਕਿ ਸਤੰਬਰ 2020 ਤੋਂ ਬਾਅਦ ਇਟਸ ਦਾ ਲਾਰਜੈਸਟ ਮੰਥ ਓਵਰ ਮੰਥ ਡਿਕਲਾਈਨ ਇਨ ਫੂਡ ਪ੍ਰਾਈਸਿਸ।
ਪਰ ਵੈਸੇ ਈਅਰ ਓਵਰ ਈਅਰ ਜੇ ਦੇਖੋਗੇ ਤਾਂ ਗਰੋਸਰੀ ਪ੍ਰਾਈਸਿਸ 3.4% ਵਧੇ ਨੇ, ਅਤੇ ਇਹ ਜਿਹੜਾ ਵਾਧਾ ਸਤੰਬਰ ਦੇ ਵਿੱਚ 4% ਦਾ ਸੀ, ਸੋ ਵਾਧਾ ਜਿਹੜਾ ਗਰੋਸਰੀ ਪ੍ਰਾਈਸਿਸ ਦੇ ਵਿੱਚ ਹੋਇਆ ਉਹ ਪਹਿਲਾਂ ਨਾਲੋਂ ਘੱਟ ਹੋਇਆ। ਮੰਥ ਓਵਰ ਮੰਥ ਗਿਰਾਵਟ ਆਈ ਹੈ,
ਮੰਥ ਓਵਰ ਮੰਥ ਜਿਹੜੀ ਗਿਰਾਵਟ ਆ ਉਹਦਾ ਵੀ ਇੱਕ ਰੀਜ਼ਨ ਇਹ ਦੱਸਿਆ ਜਾ ਰਿਹਾ ਵੀ ਜੇ ਤਾਂ ਤੁਸੀਂ ਵੇਖੋਗੇ ਫਰੈਸ਼ ਫੂਡ ਉਹ ਤਾਂ ਹੋਇਆ ਮਹਿੰਗਾ, ਪਰ ਜਿਹੜੇ ਕੋਈ ਫਰੋਜ਼ਨ ਫੂਡਸ ਨੇ ਨਾ ਉਹਨਾਂ ਦੀ ਜਿਹੜੀ ਕੂਲਿੰਗ ਦੀ ਲਾਗਤ ਆ ਉਹ ਘੱਟ ਗਈ। ਮਤਲਬ ਦੈਟ ਹੈਜ਼ ਬੀਨ ਵਨ ਆਫ ਦਾ ਰੀਜ਼ਨਸ ਕਿ ਓਵਰਆਲ ਜਦ ਤੁਸੀਂ ਵੇਖਦੇ ਹੋ ਫੂਡ ਪ੍ਰਾਈਸਿਸ ਦੇ ਵਿੱਚ ਮੰਥ ਓਵਰ ਮੰਥ ਭਾਵੇਂ ਗਿਰਾਵਟ ਆਈ ਆ, ਪਰ ਜਿਹੜੀਆਂ ਚੀਜ਼ਾਂ ਲੋਕ ਜ਼ਿਆਦਾ ਖਰੀਦਦੇ ਨੇ, ਜਿਹੜਾ ਕੋਈ ਵਿਅਕਤੀ ਫਰੈਸ਼ ਫੂਡ ਖਰੀਦਦਾ, ਕੋਈ ਚਿਕਨ ਜਾਂ ਵਗੈਰਾ ਉਹ ਚੀਜ਼ਾਂ ਮੀਟ ਪ੍ਰੋਡਕਟਸ ਨੇ ਜਿਹੜੇ ਫਰੋਜ਼ਨ ਨਹੀਂ ਹੁੰਦੇ, ਉਹ ਤੁਸੀਂ ਦੇਖੋਗੇ ਵੀ ਉਹਦੇ ਵਿੱਚ ਤਾਂ ਫਰਕ ਕੋਈ ਕੀਮਤਾਂ ਨੂੰ ਫਰਕ ਪਿਆ ਨਹੀਂ, ਸੋ ਉਹ ਦੈਟ ਇਜ਼ ਦਾ ਰੀਜ਼ਨ।
ਸੋ ਫਰੈਸ਼ ਵੈਜੀਜ਼ ਜਿਹੜੀਆਂ ਨੇ 1.4% ਉਹ ਸਸਤੀਆਂ ਹੋਈਆਂ,
ਉਹ ਸਸਤੀਆਂ ਹੋਈਆਂ,
ਤੇ ਚਿਕਨ ਭਾਵੇਂ ਉਹ ਫਰੈਸ਼ ਹੋਵੇ ਭਾਵੇਂ ਫਰੋਜ਼ਨ, ਉਹ ਮਿਲਾ ਕੇ ਦੋਨੋਂ ਹੀ ਕਿਉਂ ਲਿਖਿਆ ਉਹਨਾਂ ਨੇ ਫਰੈਸ਼ ਔਰ ਫਰੋਜ਼ਨ ਚਿਕਨ, ਉਹ ਸਭ ਤੋਂ ਜ਼ਿਆਦਾ ਮਹਿੰਗਾ ਹੋਇਆ 6.2%।
ਅੱਛਾ ਵਾਸੂ ਜੀ, ਇੱਕ ਜਿਹੜਾ ਆਉਂਦੇ, ਚਲੋ ਇੱਕ ਨਾ ਟਰੰਪ ਵਾਲੀ ਗੱਲ ਇਹਦੇ ਨਾਲ ਜੋੜ ਕੇ ਆ ਤੇ ਇੱਥੇ ਹੀ ਕਰ ਲਈਏ ਕਿ ਟਰੰਪ ਨੇ ਵੀ ਚੁੱਪ ਚੁਪੀਤੇ ਫਰਾਈਡੇ ਨੂੰ ਕੁਝ ਫੂਡ ਆਈਟਮਸ ਦੇ ਉੱਤੋਂ ਟੈਰਿਫ ਹਟਾ ਦਿੱਤਾ, ਕਿਉਂਕਿ ਅਮਰੀਕਾ ਦੇ ਵਿੱਚ ਵੀ ਇਨਫਲੇਸ਼ਨ ਦਾ ਖਤਰਾ, ਫੂਡ ਇਨਫਲੇਸ਼ਨ ਦਾ ਖਤਰਾ ਇਸ ਕਦਰ ਵੱਧਦਾ ਪਿਆ ਕਿ ਟਰੰਪ ਦੀ ਐਡਮਿਨਿਸਟ੍ਰੇਸ਼ਨ ਵਾਸਤੇ ਉਸ ਗੱਲ ਦਾ ਜਵਾਬ ਦੇਣਾ ਔਖਾ ਹੋ ਜਾਣਾ। ਸੋ ਉਹਨਾਂ ਨੇ ਕਈ ਫੂਡ ਆਈਟਮਸ ਦੇ ਵਿੱਚੋਂ, ਜਿਨ੍ਹਾਂ ਦੇ ਵਿੱਚ ਕੌਫੀ ਇਜ਼ ਵਨ ਆਫ ਦੋਜ਼,
ਟਮੇਟੋਜ਼
ਦੇ ਉੱਪਰੋਂ, ਔਰੇਂਜਿਸ ਦੇ ਉੱਪਰੋਂ ਟੈਰਿਫ ਵਗੈਰਾ ਹਟਾ ਦਿੱਤੇ ਨੇ। ਹੁਣ ਜੇ ਕੌਫੀ ਤੋਂ ਹਟਿਆ ਜਿਹੜਾ ਟੈਰਿਫ ਹੈ ਨਾ, ਉਹਨੇ ਕੈਨੇਡਾ ਵਾਸਤੇ ਵੀ ਸੁੱਖ ਦਾ ਸਾਹ ਹੋ, ਕਿਉਂਕਿ ਅਸੀਂ ਪਿਛਲੇ ਦਿਨਾਂ 'ਚ ਕਿੰਨੀ ਵਾਰੀ ਗੱਲ ਕੀਤੀ ਹੈ ਵੀ ਕੈਨੇਡਾ ਜਿਹੜੀ ਅਸੀਂ ਕੌਫੀ ਵਰਤਦੇ ਹਾਂ, ਜਿਹੜੀ ਉਹ ਕੌਫੀ ਜੇ ਬ੍ਰਾਜ਼ੀਲ ਤੋਂ ਉਹ ਆਉਂਦੀ ਹੈਗੀ ਆ ਅਮਰੀਕਾ, ਜਿਹੜੀ ਰੋਸਟਡ ਕੌਫੀ ਆ, ਕੈਨੇਡਾ ਦੇ ਵਿੱਚ ਅਸੀਂ ਕੌਫੀ ਰੋਸਟ ਨਹੀਂ ਕਰਦੇ, ਸੋ ਰੋਸਟ ਪਹਿਲਾਂ ਉਹ ਕੌਫੀ ਅਮਰੀਕਾ ਆਉਂਦੀ ਆ, ਮੋਸਟ ਆਫ ਦਾ ਰੋਸਟਡ ਕੌਫੀ ਦੈਟ ਵੀ ਯੂਜ਼ ਇਨ ਕੈਨੇਡਾ ਉਹ ਅਮਰੀਕਾ ਤੋਂ ਅਸੀਂ ਮੰਗਵਾਉਂਦੇ ਹਾਂ। ਹੁਣ ਜੇ ਅਮਰੀਕਾ ਦੇ ਵਿੱਚ ਬਾਹਰੋਂ ਆਉਣ ਵਾਲੀ ਕੌਫੀ ਮਹਿੰਗੀ ਹੋ ਗਈ ਤਾਂ ਜਿਹੜੀ ਉਹ ਰੋਸਟਡ ਕੌਫੀ ਸਾਨੂੰ ਅੱਗੇ ਵੇਚ ਰਹੇ ਨੇ ਉੱਥੋਂ ਦੇ ਸਪਲਾਇਰ, ਉਹਨਾਂ ਨੇ ਇੱਥੇ ਪ੍ਰਾਈਸ ਵਧਾ ਦੇਣੀ ਆ, ਸੋ ਉੱਧਰ ਘਟਿਆ ਹੋਇਆ ਟੈਰਿਫ ਕੈਨੇਡਾ ਦੇ ਵਿੱਚ ਵੀ ਕੌਫੀ ਪ੍ਰਾਈਸਿਸ ਵਾਸਤੇ ਇੱਕ ਰਾਹਤ ਦਾ ਕੰਮ ਕਰੇਗਾ। ਕੌਫੀ ਦੀਆਂ ਕੀਮਤਾਂ ਯਾਰ 40-41% ਵੱਧ ਗਈਆਂ ਹੋਈਆਂ ਨੇ ਜੇ ਅਸੀਂ ਇੰਸਟੈਂਟ ਕੌਫੀ ਨੂੰ ਪਰੇ ਰੱਖ ਕੇ ਜਿਹੜੀ ਦੂਜੀ ਕੌਫੀ ਆ ਉਹਦੀ ਗੱਲ ਕਰੀਏ।
ਇੰਟਰਸਟਿੰਗ ਗੱਲ ਹੈ, ਤੁਸੀਂ ਜਿਹੜੀ ਆ ਹੁਣ ਕੌਫੀ ਦੀ ਆਪਾਂ ਗੱਲ ਕਰ ਹੀ ਰਹੇ ਹਾਂ ਕਿ ਕੌਫੀ ਜੇ ਤੁਸੀਂ ਗਰੋਸਰੀ ਸਟੋਰ ਤੋਂ ਖਰੀਦਣ ਜਾਓ, ਅਫਕੋਰਸ ਯੈਸ ਉਹ 40% ਮਹਿੰਗੀ ਹੋ ਗਈ ਹੈ, ਪਰ ਜੇ ਤੁਸੀਂ ਟਿਮ ਹੋਟਨਸ ਤੋਂ, ਮੈਕਡੋਨਲਡਸ ਤੋਂ, ਕਿਤੋਂ ਵੀ ਕੌਫੀ ਲੈਂਦੇ ਹੋ, ਉਹ ਨਹੀਂ ਮਹਿੰਗੀ ਹੋਈ,
ਇਹਨਾਂ ਨੇ 3% ਕੀਮਤ ਵਧਾਈ ਸੀ ਪਿਛਲੇ ਸਾਲ, ਜੋ ਕਿ ਬਹੁਤ ਥੋੜੀ,
ਸੋ ਉਹ ਚੁਭਦੀ ਨਹੀਂ ਬਹੁਤੀ।
ਫਿਰ ਆ ਤਾਂ ਹੁਣ ਜਦੋਂ ਕੌਫੀ ਬਣਾ ਰਹੇ ਹੁੰਦੇ ਆ, ਜਿੰਨੇ ਕਿੰਨੇ ਚਮਚੇ ਪਾਉਂਦੇ ਆ ਇੱਕ ਪੌਟ ਚੋਂ, ਘਟਾ ਤੇ ਹੁਣੇ ਥੋੜੇ ਜਿਹੇ।
ਐਨੀਵੇ, ਸੋ ਇਹ ਤਾਂ ਚਲੋ ਕੌਫੀ ਦਾ ਜਿਹੜਾ ਡੋਨਲਡ ਟਰੰਪ ਵਾਲੀ ਉਹ ਗੱਲ ਹੈ, ਉਹਦਾ ਮੈਨੂੰ ਲੱਗਦਾ ਕਿ ਉਹਦਾ ਕੰਟੈਕਸਟ ਇਸ ਤੋਂ ਕਿਤੇ ਵੱਡਾ ਹੋ ਸਕਦਾ ਕਿ ਅਸੀਂ ਦੇਖੋ ਸ਼ੁਰੂ ਤੋਂ ਅਸੀਂ ਇਸ ਉਮੀਦ ਦੇ ਵਿੱਚ ਬੈਠੇ ਹਾਂ ਕਿ ਹੌਲੀ ਹੌਲੀ ਅਮਰੀਕਾ ਵਾਲਿਆਂ ਨੂੰ, ਡੋਨਲਡ ਟਰੰਪ ਨੂੰ, ਐਡਮਿਨਿਸਟ੍ਰੇਸ਼ਨ ਨੂੰ ਇਹ ਗੱਲ ਸਮਝ ਆਏਗੀ ਕਿ ਟੈਰਿਫਸ ਦਾ ਨੁਕਸਾਨ ਹੋਣਾ ਅਮਰੀਕਾ ਨੂੰ ਫਾਇਦਾ ਨਹੀਂ ਹੋਣਾ, ਉਹਦੀ ਜਿਹੜੀ ਭਰਪਾਈ ਹੈ ਉਹ ਅਮੈਰੀਕਨ ਐਂਡ ਕੰਜ਼ਿਊਮਰ ਨੂੰ ਕਰਨੀ ਪੈਣੀ ਹੈ, ਤੇ ਰੈਵਨਿਊ ਦੇ ਵਿੱਚ ਵਾਧਾ ਹੋਏਗਾ ਭਾਵੇਂ, ਪਰ ਤੁਹਾਡੇ ਉੱਥੇ ਨਾਲ ਉਹਦੇ ਇਨਫਲੇਸ਼ਨ ਵੀ ਆ ਜਾਣੀ
ਹੈ,
ਤੇ ਹੁਣ ਇਨਫਲੇਸ਼ਨ ਦੇ ਕਰਕੇ ਹੀ, ਫੂਡ ਇਨਫਲੇਸ਼ਨ ਦੇ ਕਰਕੇ ਇਹ ਜਿਹੜੀਆਂ ਚੀਜ਼ਾਂ ਦੇ ਉੱਤੋਂ ਉਹਨਾਂ ਨੇ ਟੈਰਿਫ ਹਟਾਇਆ, ਐਗਜ਼ੈਂਪਸ਼ਨ ਦਿੱਤੀ ਹੈ, ਕਾਰਵ ਆਊਟ ਦਿੱਤਾ, ਤੇ ਕੀ ਇਟਸ ਅ ਸਾਈਨ ਆਫ ਥਿੰਗਸ ਟੂ ਕਮ, ਕਿਉਂਕਿ ਦੇਖੋ ਹਾਲ ਹੀ ਵਿੱਚ ਜਿਹੜੇ ਉੱਥੇ ਇਲੈਕਸ਼ਨਸ ਹੋਏ ਨੇ ਨਿਊ ਜਰਸੀ ਵਿੱਚ, ਤੇ
ਸਟੇਟ ਇਲੈਕਸ਼ਨਸ ਹੋਏ,
ਇੱਕ ਹੋਰ ਕਿੱਥੇ ਹੋਇਆ,
ਨਿਊ ਜਰਸੀ ਦੇ ਵਿੱਚ ਹੋਇਆ ਤੇ ਯਾਰ
ਵੈਸਟ ਵਰਜੀਨੀਆ ਵਿੱਚ,
ਵੈਸਟ ਆਈ ਥਿੰਕ ਉੱਥੇ ਨਾਲ ਦੀ ਸਟੇਟ ਹੀ ਸੀ ਕੋਈ, ਯਾਰ ਮੈਨੂੰ ਯਾਦ ਨਹੀਂ ਆ ਰਿਹਾ,
ਇੱਕ ਜਗ੍ਹਾ ਤੇ ਹੋਇਆ, ਤੇ ਨਾਲ ਨਿਊਯਾਰਕ ਸਿਟੀ ਦੇ ਵਿੱਚ ਜਿਹੜਾ ਮੇਅਰਲ ਇਲੈਕਸ਼ਨ ਹੋਇਆ ਉਹਦੇ ਵਿੱਚ ਰਿਪਬਲਿਕਨਸ ਦੀ ਹਾਰ ਹੋਈ ਹੈ, ਤੇ ਨਿਊ ਡੈਮੋਕਰੈਟਸ ਨਿਊ ਡੈਮੋਕਰੈਟਸ ਨਹੀਂ, ਡੈਮੋਕਰੈਟਸ ਉੱਤੇ ਜਿੱਤੇ ਨੇ
ਜੀ ਜੀ।
ਅਤੇ ਇਹ ਵੀ ਇੱਕ ਰੀਜ਼ਨ ਹੈ ਕਿ ਰਿਪਬਲਿਕਨਸ ਵੱਲੋਂ ਹੁਣ ਜਿਹੜੇ ਇਨਸਾਈਡਰਸ ਨੇ ਜਿਹੜੇ ਉਹ ਡੋਨਲਡ ਟਰੰਪ ਨੂੰ ਕਹਿ ਰਹੇ ਨੇ ਕਿ ਲੋਕ ਇਨਫਲੇਸ਼ਨ ਤੋਂ ਨਾਰਾਜ਼ ਨੇ, ਕਿਉਂਕਿ ਜਿੱਥੇ ਜਿੱਥੇ ਇਲੈਕਸ਼ਨ ਹੋਇਆ
ਜੀ ਜੀ
ਉੱਥੇ ਉੱਥੇ ਅਫੋਰਡੇਬਿਲਿਟੀ ਵਾਜ਼ ਅ ਬਿਗ ਇਸ਼ੂ,
ਅਫੋਰਡੇਬਿਲਿਟੀ ਵਾਜ਼ ਕਰੇ।
ਸੋ ਕੀ ਜਿਹੜੀ ਆਪਾਂ ਕਹਿੰਦੇ ਸੀ ਮਿਡ ਟਰਮਸ ਦੇ ਕੋਲ ਜਾ ਕੇ ਮੇ ਬੀ
ਕਰੈਕਟ
ਵੀ ਡੋਨਲਡ ਟਰੰਪ ਥੋੜ੍ਹਾ ਜਿਹਾ ਥੋੜ੍ਹੇ ਜਿਹੇ ਢਿੱਲੇ ਪੈਣਗੇ ਥੋੜ੍ਹੇ ਜਿਹੇ, ਕੀ ਉਹ ਢਿੱਲੇ ਪੈਣੇ ਸ਼ੁਰੂ ਹੋ ਰਹੇ ਨੇ।
ਦੂਜੀ ਗੱਲ ਜਿਹੜੀ ਇਹ ਵੀ ਸੀ ਕਿ ਬਸ ਜੀ ਜਿਹੜੇ ਟੈਰਿਫਸ ਤੋਂ ਪੈਸੇ ਇਕੱਠੇ ਹੋਣਗੇ ਟਰੰਪ ਨੇ, ਹੁਣ ਕਿੰਨੀ ਵਾਰ ਕਹਿਤਾ ਪਿਛਲੇ ਦਿਨਾਂ 2,000 ਡਾਲਰ ਦੇ ਚੈੱਕਸ ਹੋ ਸਕਦਾ ਅਗਲੇ ਸਾਲ, ਅਸੀਂ ਡਿਵੀਡੈਂਡ ਭੇਜ ਦਈਏ ਲੋਕਾਂ ਨੂੰ। ਚਲੋ ਖੈਰ ਟਰੰਪ,
ਲੈਟਸ ਕਮ ਬੈਕ ਟੂ
ਟਰੰਪ ਵਾਲੀ ਗੱਲ ਇਸ ਇਨਫਲੇਸ਼ਨ ਨਾਲ ਇਸ ਕਰਕੇ ਜੁੜਦੀ ਆ ਕਿ ਜਿਹੜੇ ਆਉਂਦੇ ਮਹੀਨਿਆਂ ਦੇ ਵਿੱਚ ਨੰਬਰਸ ਹੋਣਗੇ ਉਹਦੇ ਵਿੱਚ ਕੁਝ ਫੂਡ ਆਈਟਮਸ, ਕਾਫੀ ਬੀਂਗ ਵਨ ਆਫ ਦੋਜ਼, ਜਿਹਨੇ ਕਿ ਪਿਛਲੇ ਸਾਲ ਦੇ ਵਿੱਚ ਕੈਨੇਡੀਅਨ ਹੈਡਲਾਈਨ ਇਨਫਲੇਸ਼ਨ ਦੇ ਵਿੱਚ ਵੀ ਇੱਕ ਬਹੁਤ ਸਿਗਨੀਫੀਕੈਂਟ ਕੰਟਰੀਬਿਊਸ਼ਨ ਕੀਤੀ ਆ, ਉਹਦੀਆਂ ਕੀਮਤਾਂ ਘਟਣ ਦੇ ਆਸਾਰ ਨੇ। ਅੱਛਾ ਬਸੂ ਜੀ, ਜੇ ਮੋਰਗੇਜ ਕਾਸਟ ਦੀ ਗੱਲ ਕਰੀਏ, ਇਸੇ ਹੀ ਇਹਨਾਂ ਇਨਫਲੇਸ਼ਨ ਨੰਬਰ ਦੇ ਵਿੱਚ ਦੱਸਿਆ ਗਿਆ ਕਿ 3 ਸਾਲਾਂ 'ਚ ਪਹਿਲੀ ਵਾਰ ਅਜਿਹਾ ਹੋਇਆ ਕਿ ਜਿਹੜੀਆਂ ਮੋਰਗੇਜ ਕਾਸਟ ਦੇ ਵਿੱਚ ਹੋਣ ਵਾਲਾ ਵਾਧਾ ਹੈ ਉਹ ਵਾਧੇ ਦੀ ਦਰ 3% ਤੋਂ ਘੱਟ ਰਹੀ ਹੈ।
ਹਾਂਜੀ, 2.9% ਰਹੀ ਹੈ ਮੋਰਗੇਜ ਇੰਟਰਸਟ ਕਾਸਟ ਦੇ ਵਿੱਚ ਹੋਇਆ ਵਾਧਾ,
ਐਂਡ ਦੈਟਸ ਬਿਕੋਜ਼ ਆਫ ਦ ਇੰਟਰਸਟ ਰੇਟ ਕੱਟਸ ਜਿਹੜੇ ਪਿਛਲੇ ਸਮੇਂ ਦੇ ਵਿੱਚ ਹੋਏ।
ਹਾਂਜੀ, ਪਰ ਸ਼ੈਲਟਰ ਕਾਸਟ ਦਾ ਜਿਹੜਾ ਦੂਜਾ ਕੰਪੋਨੈਂਟ ਹੁੰਦਾ ਰੈਂਟ ਇਨਕਰੀਜ਼ਸ, ਰੈਂਟ ਇਨਫਲੇਸ਼ਨ, ਉਹ ਬਹੁਤ ਜ਼ਿਆਦਾ, ਉਹ 5% ਰਿਹਾ।
ਬਸ ਜੀ, ਹੋਮ ਇੰਸ਼ੋਰੈਂਸ ਬੜੀ ਮਹਿੰਗੀ ਹੋ ਗਈ ਹੈ, ਘਰਾਂ ਦੀ ਇੰਸ਼ੋਰੈਂਸ ਅਤੇ ਕਾਰਾਂ ਦੀ ਇੰਸ਼ੋਰੈਂਸ,
ਹਾਂਜੀ,
ਉਹਦੇ ਵਿੱਚ ਵੀ ਪਿਛਲੇ ਸਮੇਂ ਦੇ ਵਿੱਚ ਵੱਡੇ ਵਾਧੇ ਦੇਖਣ ਨੂੰ ਮਿਲੇ ਨੇ, ਕਿਉਂਕਿ ਜਿਹੜੇ ਕਲੇਮਸ ਨੇ ਉਹਨਾਂ ਦੇ ਚੱਲਦੇ ਅਤੇ ਬਾਕੀ ਕਲਾਈਮੈਟਿਕ ਰਿਸਕ ਫੈਕਟਰਸ ਦੇ ਚੱਲਦੇ ਇਨਸ਼ੋਰੈਂਸ ਬੜੀ ਮਹਿੰਗੀ ਹੋ ਗਈ ਹੋਈ ਆ।
ਅਤੇ ਜੇ ਅਸੀਂ ਗੈਸੋਲੀਨ ਦੀਆਂ ਕੀਮਤਾਂ ਦੇ ਵਿੱਚ ਆਪਾਂ ਜ਼ਿਕਰ ਕੀਤਾ ਵੀ ਕਾਰਬਨ ਟੈਕਸ ਹਟਾਇਆ ਗਿਆ ਤਾਂ ਕਰਕੇ ਗੈਸੋਲੀਨ ਸਸਤੀ ਹੋਈ ਆ, ਜੇ ਕਾਰਬਨ ਟੈਕਸ ਰਿਮੂਵਲ ਨੂੰ ਤੁਸੀਂ ਰਿਮੂਵ ਕਰ ਦਿਓ ਕਿ ਕਾਰਬਨ ਟੈਕਸ ਜੇ ਨਾ ਹਟਦਾ ਤਾਂ ਫਿਰ ਸਾਡੀ ਓਵਰਆਲ ਇਨਫਲੇਸ਼ਨ ਅਕਤੂਬਰ ਦੇ ਵਿੱਚ 2.7% ਹੋਣੀ ਸੀ, ਜਿਹੜੀ ਇਸ ਵੇਲੇ 2.2 ਆਈ ਹੈ, ਅਤੇ ਸਤੰਬਰ ਦੇ ਵਿੱਚ ਇਹ ਜਿਹੜਾ ਕਾਰਬਨ ਟੈਕਸ ਨੂੰ ਹਟਾ ਕੇ ਇਨਫਲੇਸ਼ਨ ਦਾ ਨੰਬਰ ਆਇਆ ਸੀ ਉਹ 2.9% ਸੀ, ਹੁਣ ਉਹ 2.7% ਬਣਦਾ ਜੇ ਕਾਰਬਨ ਟੈਕਸ ਨਾ ਹਟਿਆ ਹੁੰਦਾ। ਅਤੇ ਅੱਛਾ, ਜਿਹੜੀ ਆਪਾਂ ਗੱਲ ਕਰਦੇ ਹੁੰਦੇ ਜਿਹੜੇ ਹੋਰ ਇੰਡੀਕੇਟਰਸ ਨੇ ਮੈਜਰਸ ਆਫ ਇਨਫਲੇਸ਼ਨ, CPI ਮੀਡੀਅਨ, CPI ਮੀਡੀਅਨ 2.9% ਰਿਹਾ ਅਕਤੂਬਰ ਦੇ ਵਿੱਚ, ਸਤੰਬਰ ਵਿੱਚ 3.1% ਸੀ, ਸੋ ਇੱਥੇ ਵੀ 0.2% points ਦੀ ਗਿਰਾਵਟ ਆਈ ਹੈ। ਤੇ CPI ਟ੍ਰਿਮ ਅਕਤੂਬਰ ਦੇ ਵਿੱਚ 3% ਰਿਹਾ, ਸਤੰਬਰ ਦੇ ਵਿੱਚ 3.1%।
ਜੇ ਬਸ ਜੀ ਰੀਜਨਲ ਗੱਲ ਕਰੀਏ, ਜੇ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਕਤੂਬਰ ਮਹੀਨੇ 'ਚ ਮਹਿੰਗਾਈ ਦੀ ਦਰ 'ਚ 2% ਦਾ ਵਾਧਾ ਹੋਇਆ, ਜੋ ਕਿ ਨੈਸ਼ਨਲ ਐਵਰੇਜ ਨਾਲੋਂ ਘੱਟ ਹੈ, ਨੈਸ਼ਨਲ ਐਵਰੇਜ 2.2% ਰਹੀ।
ਅਤੇ ਜਿਹੜਾ ਹੁਣ ਸਭ ਤੋਂ ਇੰਪੋਰਟੈਂਟ ਸਵਾਲ ਕਿ ਇੰਟਰਸਟ ਰੇਟ ਦੇ ਉੱਤੇ ਦਾ ਕੋਈ ਪ੍ਰਭਾਵ ਪਏਗਾ,
10 December ਨੂੰ ਬੈਂਕ ਆਫ ਕੈਨੇਡਾ ਦੀ ਇੰਟਰਸਟ ਰੇਟ ਦੀ ਮੀਟਿੰਗ ਆ, ਅਤੇ 10 December ਨੂੰ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਹੁਣ ਇਨਫਲੇਸ਼ਨ ਦਾ ਹੋਰ ਕੋਈ ਡੇਟਾ ਨਹੀਂ ਆਉਣਾ।
ਅਤੇ ਜਦੋਂ ਲਾਸਟ ਅਨਾਊਂਸਮੈਂਟ ਕੀਤੀ ਸੀ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਸੰਬੰਧੀ, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਵੀ ਹੁਣ ਜਿਹੜਾ ਰੇਟ ਹੈਗਾ ਵੀ ਸਾਨੂੰ ਉਹ ਠੀਕ ਲੱਗ ਰਿਹਾ, ਅਤੇ ਇਨਫਲੇਸ਼ਨ ਜਿਹੜੀ ਆ ਉਹ ਹੁਣ ਕੰਟਰੋਲ ਦੇ ਵਿੱਚ ਲੱਗ ਰਹੀ ਆ, ਅਤੇ ਵੀ ਅਸੀਂ ਹੁਣ ਇਹਨੂੰ ਇੱਦਾਂ ਹੀ ਰੱਖਾਂਗੇ।
ਅਤੇ
ਜੇ ਅਕਤੂਬਰ ਦੇ ਵਿੱਚ ਇਨਫਲੇਸ਼ਨ ਹੋਰ ਕੰਟਰੋਲ 'ਚ ਆ ਗਈ ਆ, ਪਹਿਲਾਂ ਨਾਲੋਂ ਵੀ ਘੱਟ ਗਈ, 2.4% ਤੋਂ ਘੱਟ ਕੇ 2.2% 'ਤੇ ਆ ਗਈ, ਦੈਨ ਇਟਸ ਈਵਨ ਮੋਰ ਇਨਸੈਂਟਿਵ ਫੋਰ ਬੈਂਕ ਆਫ ਕੈਨੇਡਾ ਕਿ ਉਹ ਇੰਟਰਸਟ ਰੇਟ ਨੂੰ ਹੋਲਡ ਹੀ ਕਰਨ, ਉਹ ਕਹਿੰਦੇ ਜਿਹੜਾ ਰੇਟ ਹੈਗਾ ਉਹ ਠੀਕ ਆ,
ਉਹ ਠੀਕ ਆ। ਪਰ ਬਾਕੀ ਦੇਖਦੇ ਹਾਂ ਬਸ, GDP ਨੰਬਰਸ ਅਜੇ ਐਟ ਦੀ ਐਂਡ ਆਫ ਦਾ ਮੰਥ ਆਉਣੇ ਨੇ,
ਹਾਂਜੀ,
ਉਹ ਕਹਿ ਲਓ ਇੱਕ ਲਾਸਟ ਮੇਜਰ ਡੇਟਾ ਸੈੱਟ ਹੋਏਗਾ ਜਿਸ ਤੋਂ ਪਤਾ ਲੱਗਣਾ ਵੀ ਕਹਾਣੀ ਕਿਹੜੇ ਪਾਸੇ ਨੂੰ ਜਾ ਰਹੀ ਹੈ। ਬੈਂਕ ਆਫ ਕੈਨੇਡਾ 10 ਤਰੀਕ ਨੂੰ ਫੈਸਲਾ ਕੀ ਲਿਆਂਦਾ, ਪਰ ਯੈਸ 29 ਅਕਤੂਬਰ ਨੂੰ ਪਿਛਲੇ ਰੇਟ ਕੱਟ ਤੋਂ ਬਾਅਦ ਉਹਨਾਂ ਨੇ ਕਹਿਤਾ ਸੀ ਕਿ ਅਸੀਂ ਜੋ ਕਰ ਸਕਦੇ ਸੀ ਇਕਨੋਮੀ ਨੂੰ ਸਪੋਰਟ ਕਰਨ ਲਈ ਅਸੀਂ ਕਰਤਾ, ਹੁਣ ਜਿਹੜੀ ਅੱਛਾ ਉਦੋਂ ਕਿਉਂਕਿ ਬਜਟ ਦੀ ਵੀ ਉਮੀਦ ਉਡੀਕ ਸੀਗੀ, 4 November ਨੂੰ ਬਜਟ ਦੀ ਉਡੀਕ ਸੀ, ਸੋ ਬਜਟ ਬਾਰੇ ਵੀ ਟਿਫ ਮੈਕਲਮ ਨੇ ਕਿਹਾ ਵੀ ਬਜਟ ਹੁਣ ਸਹੀ ਦਿਸ਼ਾ ਦੇ ਵਿੱਚ ਕਦਮ ਹੈ, ਪਰ ਦੇਖਣਾ ਹੋਏਗਾ ਉਹਦਾ ਅਸਰ ਕੀ ਹੁੰਦਾ, ਪਹਿਲਾਂ ਤਾਂ ਇਹੀ ਦੇਖਣਾ ਹੋਏਗਾ ਉਹ ਬਜਟ ਪਾਸ ਵੀ ਹੁੰਦਾ ਕਿ ਨਹੀਂ। ਅੱਛਾ ਬਸੂ ਜੀ, ਹੁਣ ਕੁਇਕਲੀ ਗੱਲ ਕਰੀਏ, ਅੱਜ ਮਾਰਕ ਕਾਰਨੀ ਦੀ ਸਰਕਾਰ ਦੇ ਬਜਟ ਦੇ ਵਿੱਚ ਉਹਦੀ ਫਾਈਨਲ ਵੋਟਿੰਗ ਹੋਣੀ ਆ, ਅਤੇ ਸਰਕਾਰ ਦੇ ਕੋਲ ਜਿੰਨੀਆਂ ਵੋਟਾਂ ਚਾਹੀਦੀਆਂ ਨੇ ਬਜਟ ਪਾਸ ਕਰਨ ਦੇ ਲਈ ਉਨੀਆਂ ਹੈ ਨਹੀਂ। ਜਦੋਂ ਇਲੈਕਸ਼ਨ ਹੋਇਆ ਸੀ ਅਪ੍ਰੈਲ 'ਚ 169 ਸੀਟਸ ਇਸ ਸਰਕਾਰ ਨੇ ਦਿੱਤੀਆਂ ਸੀ, ਮੈਜੋਰਿਟੀ ਤੋਂ 3 ਘੱਟ ਸੀਗੇ। ਪਿਛਲੇ ਹਫ਼ਤੇ ਜਾਂ 4 November ਨੂੰ ਹੀ ਐਕਚੁਲੀ ਕੰਜ਼ਰਵੇਟਿਵ ਪਾਰਟੀ ਦੇ ਇੱਕ MP ਨੇ ਫਲੋਰ ਕ੍ਰੋਸ ਕੀਤਾ ਅਤੇ ਉਹ ਲਿਬਰਲ ਪਾਰਟੀ ਦਾ ਹਿੱਸਾ ਬਣ ਗਏ, ਇਹਨਾਂ ਕੋਲ ਹੁਣ ਟੋਟਲ ਹੋ ਗਈਆਂ 170 ਵੋਟਾਂ। ਜੇ ਫਲੋਰ ਕ੍ਰੋਸ ਕਰਨ ਵਾਲੇ MP ਵੀ ਇਸ ਬਜਟ ਦੇ ਹੱਕ ਵਿੱਚ ਵੋਟ ਪਾਉਣ ਵਾਸਤੇ ਆ ਜਾਂਦੇ ਨੇ, ਜੇ ਆਪਾਂ ਇਹ ਅਜ਼ਿਊਮ ਕਰੀਏ ਕਿ ਲਿਬਰਲ ਜਿੰਨੇ ਵੀ ਹੈਗੇ ਨੇ ਉਹ ਸਾਰੇ ਦੇ ਸਾਰੇ ਵੋਟ ਪਾਉਣਗੇ ਇਸ ਬਜਟ ਦੇ ਵਾਸਤੇ, ਤਾਂ ਵਾਸੂ ਜੀ 170 ਉਹ ਵੋਟਾਂ ਬਣਦੀਆਂ ਨੇ
ਜੀ।
ਅਤੇ ਦੂਜੇ ਪਾਸੇ ਫਿਰ ਵੋਟਾਂ ਦਾ ਪਲੜਾ ਭਾਰੀ ਹੈ, ਪਰ ਕੀ ਆਪੋਜੀਸ਼ਨ ਪਾਰਟੀਜ਼ ਇਸ ਬਜਟ ਨੂੰ ਹਰਾਉਣ ਦੇ ਵਾਸਤੇ ਉਨੀਆਂ ਤਤਪਰ ਹੈਗੀਆਂ ਨੇ?
ਲਿਬਰਲਸ ਦੇ ਕੋਲ ਸਪੀਕਰ ਦੀ ਵੋਟ ਮਿਲਾ ਕੇ 170 ਨੇ।
ਹਾਂ ਸਪੀਕਰ ਮਿਲਾ ਕੇ,
ਸਪੀਕਰ ਪਹਿਲਾਂ ਨਹੀਂ ਵੋਟ ਪਾਉਣਗੇ, ਜੇ ਟਾਈ ਹੋ ਗਿਆ ਫਿਰ ਉਹ ਟਾਈ ਬ੍ਰੇਕ ਵਿੱਚ ਵੋਟ ਪਾਉਣਗੇ।
ਤੇ ਜੇ ਟਾਈ ਬ੍ਰੇਕ ਦੇ ਵਿੱਚ ਸਪੀਕਰ ਵੋਟ ਪਾਏ ਤਾਂ ਰਿਵਾਇਤ ਇਹ ਕਹਿੰਦੀ ਹੈ ਕਿ ਪਾਰਲੀਮੈਂਟ ਨੂੰ ਚੱਲਦਾ ਰੱਖਣ ਦੇ ਵਾਸਤੇ ਹੀ ਸਪੀਕਰ ਦੀ ਵੋਟ ਭੁਗਤਿਆ ਕਰਦੀ ਹੈ, ਉਹ ਸਟੇਟਸ ਕੋ ਦੇ ਨੂੰ ਮੇਨਟੇਨ ਕਰਨ ਵਾਸਤੇ ਕਰਦੇ ਨੇ।
ਸੋ 170 ਵੋਟਾਂ ਸਪੀਕਰ ਦੀ ਮਿਲਾ ਕੇ ਚੱਲੋ ਤੁਸੀਂ, ਨਹੀਂ ਤਾਂ ਫਿਰ ਬਹੁਤ ਕਨਫਿਊਜ਼ਨ ਹੋਣੀ ਗੱਲ।
ਜੀ ਜੀ ਜੀ।
ਸੋ 170 ਸੀਟਾਂ ਹੈਗੀਆਂ ਨੇ ਲਿਬਰਲਸ ਦੀਆਂ, ਦੂਜੇ ਪਾਸੇ ਸਾਰੀਆਂ ਪਾਰਟੀਆਂ ਦੀਆਂ ਸੀਟਾਂ ਮਿਲਾ ਮਿਲੂ ਕੇ 173 ਨੇ
ਜੀ।
ਸੋ ਹੁਣ ਮਸਲਾ ਕੀ ਹੈ ਕਿ ਜਾਂ ਤਾਂ ਲਿਬਰਲਸ ਦੀਆਂ ਸੀਟਾਂ 172 ਹੋ ਜਾਣ ਕਿ ਬਜਟ ਦੇ ਹੱਕ ਵਿੱਚ ਜੇ ਕੋਈ ਵੀ ਮਤਾ ਪਾਸ ਕਰਾਉਣਾ ਤੁਸੀਂ ਪਾਰਲੀਮੈਂਟ ਵਿੱਚ, ਇਸ ਵੇਲੇ ਹਾਊਸ ਆਫ ਕਾਮਨਸ ਵਿੱਚ 172 ਵੋਟਾਂ ਚਾਹੀਦੀਆਂ ਨੇ ਮੈਜੋਰਿਟੀ ਵਾਸਤੇ, 343 ਦੇ ਵਿੱਚੋਂ ਅੱਧੀਆਂ, ਅੱਧੀ ਤੋਂ ਇੱਕ ਜ਼ਿਆਦਾ ਜਾਂ ਅੱਧੀ ਜ਼ਿਆਦਾ, ਮਤਲਬ 172 ਚਾਹੀਦੀਆਂ। ਸੋ ਉਹਦੇ ਵਾਸਤੇ ਕੀ ਚਾਹੀਦਾ ਕਿ ਦੋ ਵਿਰੋਧੀ ਧਿਰ ਦੇ ਕੋਈ ਐਮ ਪੀ ਬਜਟ ਦੇ ਹੱਕ ਵਿੱਚ ਵੋਟ ਪਾ ਦੇਣ,
ਰਾਈਟ,
ਉਹ ਹੁੰਦੇ ਨਜ਼ਰ ਨਹੀਂ ਆ ਰਿਹਾ ਹਾਲ ਦੀ ਘੜੀ, ਉਹਦੇ ਅਸਾਰ ਘੱਟ ਲੱਗ ਰਹੇ ਨੇ।
ਜਾਂ ਫਿਰ
ਕੀ ਆ ਕਿ ਜਿਹੜੀ ਵਿਰੋਧੀ ਧਿਰ ਵੱਲੋਂ ਵੋਟਾਂ ਪਈਆਂ, ਬਜਟ ਦੇ ਖਿਲਾਫ ਜਿਹੜੀਆਂ ਵੋਟਾਂ ਪਈਆਂ
ਉਹ ਘੱਟ ਜਾਣ,
ਉਹ 169 ਹੋ ਜਾਣ, 170 ਤੋਂ ਇੱਕ ਘੱਟ, ਮਤਲਬ ਕਿ ਚਾਰ ਜਣੇ ਐਬਸਟੇਨ ਕਰ ਜਾਣ
ਜੀ,
ਜਾਂ ਤਾਂ ਆਣ ਹੀ ਨਾ, ਜਾਂ ਫਿਰ ਉਹ ਕਹਿਣ ਜੀ ਮੇਰਾ ਬਟਨ ਕੋਈ ਖਰਾਬ ਹੋ ਗਿਆ, ਇੰਟਰਨੈਟ ਮੇਰਾ ਚੱਲਦਾ ਨਹੀਂ, ਜਾਂ ਚੁੱਪ ਕਰਕੇ ਵੈਸੇ ਬੈਠ ਜਾਣ, ਐਬਸਟੇਨ ਕਰ ਜਾਣ
ਜੀ।
ਸੋ ਇਹ ਦੋ ਤਰੀਕੇ ਨੇ ਬਜਟ ਪਾਸ ਕਰਾਉਣ ਦੇ, ਜਾਂ ਫਿਰ ਇੱਕ ਹਾਈਬ੍ਰਿਡ ਤਰੀਕਾ ਹੋ ਸਕਦਾ, ਇੱਕ ਬੰਦਾ ਬਜਟ ਦੇ ਖਿਲਾਫ ਹੱਕ ਵਿੱਚ ਵੋਟ ਪਾ ਦੇ ਵਿਰੋਧੀ ਵਾਲਾ, ਤੇ ਦੋ ਤਿੰਨ ਜਣੇ ਐਬਸਟੇਨ ਕਰ ਜਾਣ।
ਬਸ ਜੀ, ਕੁਝ ਟਾਰਗੇਟਿਡ ਫੰਡਿੰਗ ਨਾ ਇਸ ਹਿਸਾਬ ਦੀ ਲਿਬਰਲਸ ਨੇ ਆਪਣੇ ਬਜਟ ਦੇ ਵਿੱਚ ਸ਼ਾਮਲ ਕੀਤੀ ਸੀ, ਜਿਹਦੇ ਨਾਲ ਕਿ ਕੁਝ ਵਿਰੋਧੀ ਧਿਰ ਦੇ ਐਮ ਪੀਜ਼ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਫੋਰ ਐਗਜ਼ਾਮਪਲ, ਡੌਨ ਡੇਵਿਸ ਜਿਹੜੇ ਇੱਥੇ ਵੈਨਕੂਵਰ ਕਿੰਗਜ਼ਵੇ ਦੀ ਰਾਈਡਿੰਗ ਨੂੰ ਰਿਪ੍ਰੈਜ਼ੈਂਟ ਕਰਦੇ ਨੇ, ਇਸ ਵੇਲੇ ਐਨ ਡੀ ਪੀ ਦੇ ਇੰਟਰਮ ਲੀਡਰ ਨੇ। ਫਿਲੀਪੀਨੋ ਕਮਿਊਨਿਟੀ ਦੇ ਕਮਿਊਨਿਟੀ ਸੈਂਟਰ ਨੂੰ ਸਥਾਪਿਤ ਕਰਨ ਦੇ ਲਈ ਫੰਡਿੰਗ ਬਜਟ ਦੇ ਵਿੱਚ ਕਮਿਟ ਕੀਤੀ ਗਈ ਆ, ਅਤੇ ਲਾਪੂ ਲਾਪੂ ਫੈਸਟੀਵਲ ਦੌਰਾਨ ਹੋਏ ਹਮਲੇ ਤੋਂ ਬਾਅਦ ਫਿਲੀਪੀਨੋ ਕਮਿਊਨਿਟੀ ਨੂੰ ਇਸ ਵੇਲੇ ਜਿਸ ਤਰ੍ਹਾਂ ਦੇ ਸਮਰਥਨ ਅਤੇ ਸਹਾਰੇ ਦੀ ਲੋੜ ਹੈ, ਅਤੇ ਉਹ ਕਮਿਊਨਿਟੀ ਡੌਨ ਡੇਵਿਸ ਦੇ ਸਟਰੋਂਗ ਵੋਟਰਸ ਦੇ ਵਿੱਚੋਂ ਵੀ ਇੱਕ ਆ। ਸੋ ਡੌਨ ਡੇਵਿਸ ਵਾਸਤੇ ਇਸ ਬਜਟ ਦੇ ਹੱਕ ਵਿੱਚ ਵੋਟ ਨਾ ਪਾਉਣਾ, ਇਹ ਇੱਕ ਉੱਧਰਲੇ ਪਾਸਿਓਂ ਚੈਲੰਜ ਹੋ ਸਕਦਾ।
ਡੌਨ ਡੇਵਿਸ ਨੂੰ ਤਾਂ ਭਾਵੇਂ ਨਾ ਵੀ ਲਭਾਉਂਦੇ
ਜੀ,
ਸਭ ਤੋਂ ਜ਼ਿਆਦਾ ਕੋਈ ਇੱਕ ਵਿਅਕਤੀ ਮੈਨੂੰ ਲੱਗਦਾ ਜਿਹੜਾ ਚਾਹੁੰਦਾ ਹੋਵੇਗਾ ਇਸ ਵੇਲੇ ਕਿ ਇਲੈਕਸ਼ਨ ਨਾ ਹੋਵੇ, ਉਹ ਡੌਨ ਡੇਵਿਸ ਹੀ ਹੋਣਗੇ।
ਡੌਨ ਡੇਵਿਸ ਹੀ ਨੇ,
ਕਿਉਂਕਿ ਉਹ ਐਨ ਡੀ ਪੀ ਦੇ ਇਸ ਵੇਲੇ ਇੰਟਰਿਮ ਲੀਡਰ ਨੇ, ਪੱਕੇ ਵੀ ਨਹੀਂ ਆਰਜ਼ੀ ਲੀਡਰ, ਤੇ ਜੇ ਉਹਨਾਂ ਨੂੰ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਇਲੈਕਸ਼ਨ ਲੜਨਾ ਪੈ ਜਾਏ ਟੂ ਲੀਡ ਅ ਪਾਰਟੀ ਲਾਈਕ ਐਨ ਡੀ ਪੀ, ਜਿਹੜੀ ਘੱਟ ਕੇ ਹੁਣ 7 ਐਮ ਪੀਜ਼ ਦੀ ਪਾਰਟੀ ਰਹਿ ਗਈ ਹੈ, ਤੇ ਉਹਨਾਂ ਦੇ ਕੋਲ ਲੀਡਰ ਵੀ ਹੈ ਨਹੀਂ, ਉਹਨਾਂ ਦੇ ਕੋਲ ਪੈਸੇ ਵੀ ਹੈ ਨਹੀਂ,
ਅਫੀਸ਼ੀਅਲ ਪਾਰਟੀ ਸਟੇਟਸ ਵੀ ਹੈ ਨਹੀਂ,
ਤੇ ਉੱਪਰੋਂ ਜੇ ਇਲੈਕਸ਼ਨ ਦੇ ਭੁੰਡਾਂ ਦੇ ਖੱਖਰ ਨੂੰ ਹੱਥ ਲਾ ਲਿਆ ਤੇ ਫਿਰ ਮੁੜ ਕੇ ਉਹ ਫਸ ਜਾਣਗੇ ਉਹਦੇ ਵਿੱਚ। ਡੌਨ ਡੇਵਿਸ ਤਾਂ ਡੈਫੀਨੇਟਲੀ ਨਹੀਂ ਚਾਹੁੰਦੇ ਕਿ ਇਲੈਕਸ਼ਨ ਹੋਵੇ,
ਕਿਉਂਕਿ ਐਨ ਡੀ ਪੀ ਨੇ ਅਜੇ ਪਿਛਲੇ ਇਲੈਕਸ਼ਨ ਦਾ ਜਿਹੜਾ ਕਰਜ਼ਾ ਉਹ ਹੀ ਨਹੀਂ ਪੇ ਕੀਤਾ। ਇਹਨਾਂ ਕੋਲ ਓਟਵਾ ਦੇ ਵਿੱਚ ਇੱਕ ਬਿਲਡਿੰਗ ਆ, ਆਫਿਸ ਬਿਲਡਿੰਗ, ਉਹਨੂੰ ਗਿਰਵੀ ਰੱਖ ਕੇ ਪੈਸੇ ਉੱਥੋਂ ਪ੍ਰਬੰਧ ਕਰਕੇ ਫਿਰ ਇਹ ਇਲੈਕਸ਼ਨ ਲੜਦੇ ਨੇ।
ਬਿਲਕੁਲ, ਤੇ ਕੁਝ ਸੋਰਸਿਸ ਹੁਣੇ ਕਹਿ ਰਹੇ ਨੇ ਕਿ ਐਨ ਡੀ ਪੀ ਦੇ ਦੋ ਜਣੇ ਇੰਕਲੂਡਿੰਗ ਡੌਨ ਡੇਵਿਸ ਤੇ ਦੂਜੇ ਬੀ ਸੀ ਤੋਂ ਹੀ ਗੋਰਡਨ ਜੌਨਸ, ਇਹ ਦੋਨੋਂ ਜਣੇ ਤਾਂ ਐਬਸਟੇਨ ਕਰਨਗੇ ਕਿ ਇਹ ਚੁੱਪ ਰਹਿਣਗੇ, ਪਰ ਫਿਰ ਚੱਕਰ ਇਹ ਹੈ ਕਿ ਸਾਨੂੰ ਤਾਂ ਚਾਰ ਲੋਕ ਚਾਹੀਦੇ ਨੇ ਐਬਸਟੇਨ ਕਰਨ ਵਾਲੇ ਬਜਟ ਪਾਸ ਕਰਾਉਣਾ,
ਤੇ ਫਿਰ
ਇੱਕ ਨਾਮ ਹੋਰ ਆ ਰਿਹਾ ਹੈ ਐਨ ਡੀ ਪੀ ਵੱਲੋਂ ਹੀ, ਕਿਊਬੈਕ ਤੋਂ ਐਮ ਪੀ ਨੇ ਅਲੈਗਜ਼ੈਂਡਰ ਬੂਲਰੀਸ, ਵੀ ਇਹ ਵੀ ਹੋ ਸਕਦਾ ਕਿ ਐਬਸਟੇਨ ਸ਼ਾਇਦ ਕਰਨ। ਸੋ ਤਿੰਨ ਹੋ ਗਏ, ਤੇ ਇੱਕ ਹੋ ਸਕਦਾ ਕਿ ਜਿਹੜੇ ਐਲਿਜ਼ਾਬੈਥ ਮੇ ਨੇ ਗ੍ਰੀਨ ਪਾਰਟੀ ਦੇ ਲੀਡਰ, ਹਾਲਾਂਕਿ ਉਹਨਾਂ ਨੇ ਬੜਾ ਠੋਕ ਵਜਾ ਕੇ ਇਹ ਗੱਲ ਕਹੀ, ਉਹਨਾਂ ਨੇ ਬਜਟ ਦੀ ਕਾਪੀ ਥੱਲੇ ਸੁੱਟੀ ਤੇ ਪੈਰ ਰੱਖਤਾ, ਕਹਿੰਦੇ ਮੈਨੂੰ ਇਹ ਬਜਟ ਬਿਲਕੁਲ ਨਹੀਂ ਪਸੰਦ,
ਹਾਂ
ਪਰ ਕਹਿੰਦੇ ਵੀ ਮੈਂ ਇਲੈਕਸ਼ਨ ਨਹੀਂ ਕਰਾਉਣਾ ਚਾਹੁੰਦੀ, ਆਈ ਵਾਂਟ ਟੂ ਸਪੋਰਟ ਦਿਸ ਬਜਟ, ਪਰ ਇਹਦੇ ਚ ਕੁਝ ਤਬਦੀਲੀ ਕਰਨੀ
ਪੈਗੀ।
ਤਬਦੀਲੀ ਦਾ ਤਾਂ ਟਾਈਮ ਹੈ ਨੀ ਹੁਣ, ਹੁਣ ਤਾਂ ਵੋਟ ਹੋਣ ਲੱਗੀ ਆ, ਤੇ ਫਿਰ ਕੋਈ ਹੋਰ ਵਾਅਦਾ ਆ ਕੋਈ ਹੋਰ। ਸੋ ਐਲਿਜ਼ਾਬੈਥ ਮੇ ਤੁਸੀਂ ਕਹਿ ਸਕਦੇ ਹੋ ਵੀ 30% ਫੈਂਸ ਤੇ ਹੈਗੇ ਨੇ, ਸ਼ੀ ਮਾਈਟ ਜਸਟ ਸਪੋਰਟ ਦ ਬਜਟ ਇਨ ਦ ਨੇਮ ਆਫ ਕਿ ਮੈਂ ਇਲੈਕਸ਼ਨ ਨਹੀਂ ਟ੍ਰਿਗਰ ਕਰਨਾ ਚਾਹੁੰਦੀ
ਜੀ,
ਤੇ ਇਹ ਵੀ ਸੋ ਕੰਸਰਵੇਟਿਵ ਵੱਲੋਂ ਪੀਅਰ ਪੋਲੀਅਪ ਕਹਿ ਰਹੇ ਨੇ ਵੀ ਮੇਰਾ ਕੋਈ ਵੀ ਬੰਦਾ ਬਜਟ ਨੂੰ ਸਪੋਰਟ ਨਹੀਂ ਕਰੇਗਾ, ਸਾਰੇ ਅਪੋਜ਼ ਕਰਦੇ ਨੇ,
ਪਰ ਐਬਸਟੇਨ ਤੇ ਨਹੀਂ ਕਰ ਜਾਏਗਾ ਕੋਈ।
ਪਰ ਸਵਾਲ ਇਹ ਨਾ ਕਿ ਜਿਹੜੀਆਂ ਪਹਿਲਾਂ ਦੋ ਅਮੈਂਡਮੈਂਟ ਵੋਟਸ ਦੇ ਉੱਤੇ, ਜਦੋਂ ਅਮੈਂਡਮੈਂਟ ਵੋਟਸ ਹੋਈਆਂ ਬਜਟ ਅਮੈਂਡਮੈਂਟ ਵੋਟਸ, ਪਹਿਲਾਂ ਜਿਹੜੀ ਮੇਜਰ ਅਮੈਂਡਮੈਂਟ ਫਿਰ ਸਬ ਅਮੈਂਡਮੈਂਟ ਦੇ ਉੱਤੇ, ਉਹ ਦੋਨੋਂ ਲਿਬਰਲ ਸਰਵਾਈਵ ਕਰ ਗਏ ਸੀ, ਚਾਰ ਕੰਜ਼ਰਵੇਟਿਵ ਐਮਪੀਜ਼ ਨੇ ਉਹਦੇ ਚੋਂ ਐਬਸਟੇਨ ਕੀਤਾ।
ਐਗਜ਼ੈਕਟਲੀ, ਸੋ ਕੀ ਸਾਰੇ ਕੰਜ਼ਰਵੇਟਿਵ ਵੋਟ ਪਾਉਣ ਲਈ ਆਉਣਗੇ?
ਸੋ ਉਹਦੇ ਚੋਂ ਮਾਈਕਲ ਚੌਂਗ ਨੇ ਉਦੋਂ ਕਿਹਾ ਸੀ ਮੇਰਾ ਇੰਟਰਨੈਟ ਨਹੀਂ ਚੱਲਿਆ
ਜੀ ਜੀ,
ਤੇ ਉਹਨਾਂ ਦੇ ਵਿੱਚੋਂ ਸ਼ੈਨਨ ਸਟਬਸ ਨੇ ਕਿਹਾ ਸੀ ਵੀ ਕੋਈ ਮੈਡੀਕਲ ਰੀਜ਼ਨ ਹੋ ਗਿਆ
ਜੀ,
ਤੇ ਲੈਲਾ ਗੁਡਰਿਜ ਤੇ ਮੈਟ ਜਨਰੂ ਕੁਝ ਬੋਲੇ ਨਹੀਂ ਸੀ, ਮੈਟ ਜਨਰੂ ਤਾਂ ਫਿਰ ਉਹ ਕਹਿ ਚੁੱਕੇ ਨਹੀਂ, ਉਹ ਕਹਿ ਗਏ ਸੀ ਮੈਂ ਪਾਰਟੀ ਛੱਡਣੀ ਕ੍ਰਿਸ ਡੈਂਟਰਮੋਨ ਨੇ ਫਲੋਰ ਕਲਾਸ ਕੀਤੀ ਸੀ ਤੇ ਮੈਟ ਜਨਰਲ ਤਾਂ ਪਾਰਟੀ ਦੇ ਵਿੱਚ ਹੀ ਨੇ ਪਰ ਉਹਨੇ ਵੋਟ ਨਹੀਂ ਸੀ ਪਾਈ ਦੋਨੋਂ ਵਾਰ
ਜੀ
ਤੇ ਸੋ ਮੇਰਾ ਬਟਨ ਨਹੀਂ ਚੱਲਦਾ ਜਾਂ ਇਹ ਉਹ ਬਹਾਨੇਬਾਜ਼ੀ ਹੋ ਰਹੀ ਸੀ
ਚਾਰ ਕੰਜ਼ਰਵੇਟਿਵ ਉਹੀ ਜੇ ਹੁਣ ਵੀ ਅਬਸਟੇਨ ਕਰ ਜਾਂਦੇ ਨੇ
ਫਿਰ ਤਾਂ ਗੱਲ ਹੀ ਖਤਮ ਹੋ ਗਈ
ਪਰ ਜੇ ਵਾਸੂ ਜੀ ਇਲੈਕਸ਼ਨ ਅੱਗੇ ਕਰਾਉਣ ਦੀ ਜਾਂ ਨਾ ਕਰਾਉਣ ਦੀ ਜਿਹੜੀ ਗੱਲ ਹੈ ਕੁਇਕਲੀ ਉੱਥੇ ਕਮੈਂਟ ਕਰ ਦਈਏ ਵੀ ਸਾਰੀਆਂ ਪਾਰਟੀਆਂ ਦੀ ਇਸ ਵੇਲੇ ਕੀ ਹੋਏਗੀ ਸੋਚ ਅਸੀਂ ਪਹਿਲਾਂ ਹੀ ਗੱਲ ਕੀਤੀ ਹੈ ਕਿ NDP ਵਾਸਤੇ ਕਿਉਂਕਿ ਉਹਨਾਂ ਕੋਲ ਪੈਸੇ ਨਹੀਂ ਇਸ ਵੇਲੇ ਇਲੈਕਸ਼ਨ ਨਹੀਂ ਲੜਨਾ ਚਾਹੁੰਦੇ ਇਸ ਵੇਲੇ ਪਾਰਟੀ ਦੀ ਸਥਿਤੀ ਇਹੋ ਜਿਹੀ ਹੋਈ ਹੋਈ ਹੈ ਕਿ ਇਲੈਕਸ਼ਨ ਲੜਨਾ ਉਹਨਾਂ ਵਾਸਤੇ ਮੁਸ਼ਕਲ ਹੈ ਪਰ ਦੂਜੇ ਪਾਸੇ ਥਿੰਕਿੰਗ ਇਹ ਵੀ ਹੋ ਸਕਦੀ ਵੀ ਇਹ ਤੋਂ ਭੈੜਾ ਹੋਰ ਕੀ ਹੋਏਗਾ ਵੀ ਇੱਕ ਵਾਰ ਸਿੱਕਾ ਉਛਾਲ ਕੇ ਦੇਖੋ ਹੋ ਸਕਦਾ ਇਲੈਕਸ਼ਨ ਦੇ ਵਿੱਚ ਜੇ ਸਾਨੂੰ ਬਿਹਤਰ ਸੀਟਾਂ ਮਿਲ ਜਾਂਦੀਆਂ ਅਸੀਂ ਅਫੀਸ਼ੀਅਲ ਪਾਰਟੀ ਦਾ ਸਟੇਟਸ ਹੀ ਹਾਸਲ ਕਰ ਜਾਈਏ ਜਿਹੜੀਆਂ ਹੁਣ ਘੱਟ ਕੇ ਸੀਟਾਂ 7 ਰਹਿ ਗਈਆਂ ਉਹ 12 ਹੋ ਜਾਣ ਦੈਟ ਇਜ਼ ਵਨ ਪੋਸੀਬਿਲਿਟੀ ਕੰਜ਼ਰਵੇਟਿਵਸ ਨੂੰ ਇਹ ਹੈ ਕਿ ਜਦੋਂ ਪਿਛਲੀ ਵਾਰ ਇਲੈਕਸ਼ਨ ਹੋਇਆ ਅਪ੍ਰੈਲ ਜਦੋਂ ਡੋਨਲਡ ਟਰੰਪ ਵਾਲੇ ਮੁੱਦੇ ਭਾਰੂ ਹੋ ਗਏ ਸੀ ਐਲਬੋਜ਼ ਅਪ ਵਾਲੇ ਸਲੋਗਨ ਨੇ ਕੈਨੇਡੀਅਨਸ ਨੂੰ ਦੁਬਾਰਾ ਤੋਂ ਲਿਬਰਲ ਪਾਰਟੀ ਵਾਲੇ ਪਾਸੇ ਨੂੰ ਅਟਰੈਕਟ ਕਰਤਾ ਸੀ ਵੀ ਹੁਣ ਜਿਹੜੇ ਡੋਮੈਸਟਿਕ ਇਸ਼ੂਜ਼ ਨੇ ਜਿਨ੍ਹਾਂ ਦੇ ਉੱਪਰ ਜਿਨ੍ਹਾਂ ਕਰਕੇ ਕੰਜ਼ਰਵੇਟਿਵਸ ਦੀ ਪਾਪੂਲੈਰਿਟੀ ਬੜੀ ਵੱਧ ਗਈ ਹੋਈ ਸੀ ਵੀ ਹੋ ਸਕਦਾ ਵੀ ਉਹ ਵਾਲੇ ਇਸ਼ੂਜ਼ ਲੋਕਾਂ ਵਾਸਤੇ ਫਰੰਟ ਐਂਡ ਸੈਂਟਰ ਹੋਣਗੇ ਅਤੇ ਇਲੈਕਸ਼ਨ ਜੇ ਹੋ ਜਾਵੇ ਤਾਂ ਮੇ ਬੀ ਬਿਹਤਰ ਕਾਰਗੁਜ਼ਾਰੀ ਹੋਵੇ ਪਰ ਜੇ ਕੰਜ਼ਰਵੇਟਿਵ ਇਲੈਕਸ਼ਨ ਹਾਰ ਗਏ ਫਿਰ ਪੋਲੀਅਰ ਦਾ ਇਹ ਬਤੌਰ ਲੀਡਰ ਆਖਰੀ ਇਲੈਕਸ਼ਨ ਹੋਏਗਾ
ਵੈਸੇ ਵੀ ਉਹਨਾਂ ਜਨਵਰੀ ਦੇ ਵਿੱਚ ਲੀਡਰਸ਼ਿਪ ਰਿਵਿਊ ਹੋਣਾ ਤੇ ਗੱਲਾਂ ਚੱਲਦੀਆਂ ਸੀ ਵੀ 2 MP ਛੱਡ ਕੇ ਗਏ ਨੇ ਤੇ ਪੀਅਰ ਪੋਲੀਅਰ ਦੀ ਲੀਡਰਸ਼ਿਪ ਤੋਂ ਹੋ ਸਕਦਾ ਕਿ ਅੰਦਰ ਖਾਤੇ ਕੁਝ MPs ਨਾਰਾਜ਼ ਹੋਣ
ਜੀ
ਸੋ ਕੰਜ਼ਰਵੇਟਿਵਸ ਤਾਂ ਇਲੈਕਸ਼ਨ ਨਹੀਂ ਚਾਹੁੰਗੇ
ਉਧਰੋਂ ਬਲਾਕ ਕਿਬੈਕਵਾ ਵਾਲੇ ਵੀ ਇਲੈਕਸ਼ਨ ਨਹੀਂ ਚਾਹੁੰਗੇ ਕਿਉਂਕਿ
ਪਰ ਉਹਨਾਂ ਨੇ ਇਹ ਗੱਲ ਪੱਕੀ ਕੀਤੀ ਹੋਈ ਹੈ ਕਹਿੰਦੇ ਨਾ ਅਸੀਂ ਅਬਸਟੇਨ ਕਰਨਾ
ਤੇ
ਨਾ ਸਪੋਰਟ ਕਰਨਾ ਅਸੀਂ ਤਾਂ ਇਹਨੂੰ ਅਪੋਜ਼ ਹੀ ਕਰਨਾ
ਜੀ
ਸੋ ਵੀਲ ਹੈਵ ਟੂ ਸੀ ਇੰਟਰਸਟਿੰਗ ਗੱਲ ਇਹ ਹੈ ਕਿ ਜਦੋਂ ਵੋਟਿੰਗ ਹੋਣੀ ਹੈ NDP ਵਿਲ ਬੀ ਦ ਲਾਸਟ ਟੂ ਵੋਟ
ਯੈਸ
ਸੋ ਉਹ ਦੇਖਣਗੇ ਪਹਿਲਾਂ ਵੀ ਜੇ ਤਾਂ ਬਜਟ ਵੈਸੇ ਹੀ ਪਾਸ ਹੋ ਰਿਹਾ ਤੇ ਹੋ ਸਕਦਾ ਫਿਰ ਇਹ ਪੋਸਟਰਿੰਗ ਵਾਸਤੇ ਕਹਿ ਦੇਣ ਅਸੀਂ ਇਹਨੂੰ ਅਪੋਜ਼ ਕਰਦੇ ਹਾਂ
ਜੀ ਜੀ
ਤੇ ਜੇ ਇਹਨਾਂ ਨੂੰ ਲੱਗਿਆ ਕਿ ਵੀ ਬਜਟ ਪਾਸ ਨਹੀਂ ਹੁੰਦਾ
ਤੇ ਫਿਰ ਇਲੈਕਸ਼ਨ ਨਾ ਕਿਤੇ ਸਿਰ ਤੇ ਪੈ ਜਾਵੇ
ਫਿਰ ਅਬਸਟੇਨ ਕਰ ਜਾਣ ਚੁੱਪ ਕਰ ਜਾਣ ਸੋ NDP ਦੇ ਕੋਲ ਇਹ ਥੋੜੀ ਐਡਵਾਂਟੇਜ ਆ ਦੇ ਵਿਲ ਬੀ ਦ ਲਾਸਟ ਟੂ ਵੋਟ
ਸੋ ਇਟਸ ਇੰਟਰਸਟਿੰਗ ਦੇਖਦੇ ਹਾਂ ਕੀ ਹੁੰਦਾ ਤੇ ਅੱਜ ਦੁਪਹਿਰ ਤੋਂ ਬਾਅਦ ਇਸ ਗੱਲ ਦੀ ਕਲੈਰਿਟੀ ਹੋ ਜਾਏਗੀ ਬਜਟ ਪਾਸ ਹੁੰਦਾ ਜਾਂ ਫਿਰ ਵਿਲ ਬੀ ਹੈਡਿੰਗ ਇਨ ਟੂ ਅਨਦਰ ਇਲੈਕਸ਼ਨ ਲੈਟਸ ਸੀ ਬਸ ਵੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ
ਥੈਂਕ ਯੂ ਵੈਰੀ ਮਚ ਵਿਜੇ ਜੀ